अब दसरे शौच, शौच मैंने हुंदा पवित्रता, ठीक है। शौच दसरे आ, शौच हुंदी दो प्रकार की, एक अंतर शौच एक बाह्य शौच। अंतर शौच जी, अंतर की जी पवित्रता है वो कैसे होगी, भरिए मत पापा के संग उस धोखे नामे के रंग। जे नाम दा नाम रूपी साबण जेड़ा है ना उदे नाल धोवांगे मन नूं ते तां धुप जाएगा। ओदां यही कह रहे अंतर की जी सोच है ना, अंतःकरण नूं राग द्वेष आदियों ते रहित करना। राग द्वेष आदि बाकी भी ले लेने, पंच कलेश आउणगे इहदे च, पंजा कलेश जिहड़े है उहनां तों जिहड़ा अपना अंतःकरण है उहनूं रहित कर देना, यह होगी अंतर की सोच। और बाहर की सोच चलो अज और जल मृतिका आदि को करके शरीर को शुद्ध करना, जाका नाम बाहर सोच है, बाह्य सोच है, बाहर की सोच। मैंने जल मृतिका, उस समय साबण थोड़ी होंगे थे, शैंपू थोड़े सी, मिट्टी के नाल स्नान करते होंगे सी, हाँ सुभाव ही मल के स्नान करते सी, तो उन्हों कहते बाह्य शौच। और जथा लाभ विषय जा प्रसन्नता है ताका नाम संतोष है। संतोष आते ना, संतोष किनू कहते, जथा लाभ संतुष्टा, जो मिल गया बहुत कुछ है, परमात्मा की कृपा है, वो प्रसन्न रहना, वो इन्नी पैरी है मेरे को इन्नी है, वो वाल देख के जलते रहना, मिलती तो है नहीं, वो फैक्ट्री है मेरी नहीं है, फैक्ट्री लग नहीं जानी, तो जो परमात्मा ने दिता है ये मेरे कर्म है, मैनू इतना ही मिलना, मेरे भागा च इतना ही है, रहना संतुष्ट रह जाना, उन्होंने कहते संतोष। जथा लाभ जैसा जो जितना प्राप्त हो रहा है वो प्रसन्न रहना, ताका नाम संतोष है। और हित मित पवित्र, देख लो तीन दित्ते विशेषण, हित मित पवित्र, ऐसे अन्न का जो भोजन है ताका नाम तप है, ऐसा जरा भोजन करना हित मित और पवित्र, हित मित, हित माने जो सेहत वास्ते हितकारी हो, जीभा वास्ते नहीं, इन्नी मिर्च सुट दी लाल विच जां दूजियां भी होर भी, और अख चो भी पानी आ रहा, नक चो भी पानी आ रहा, शीशी भी कर रहा, तो फिर भी आनंद आ रहा, खाई जा रहा, वो थोड़ी है, वो हित जिहड़ा हित नहीं है, शरीर का हित विच होवे, जिहड़े शरीर के हित विच होवे, आत्म भजन के हित विच होवे, भजन कर सकते हो, जिहड़ा अन्न खा के ऐसा अन्न खाओ हित मित, वो ऐसा अन्न जिहड़ा है जिहड़ा हित आना, इतना भी नहीं खा लेना ठूसा ठूसी बैठा ही ना जावे, मित सीमित, हाँ शॉर्टकट कर देता ना, सीमित माने थोड़ा, हित मित पवित्र, फिर जूठा मीठा होवे कहते नहीं पवित्र, नहाया नहीं धोया नहीं उठ के रसोई च वड़ गए बनाओ प्रसादा जी, लै पवित्रता कितों आजूगी। वेद व्यास जी कहते हैं जो आदमी सौंदा है उस तो बाद नहाना क्यों जरूरी है, आंदे जी लाड़ मूंह चो टपकती है ना, इस तो अपवित्र वस्तु है ही कोई नहीं, तो जिन्ना चर नहाएगा ना उन्हें पवित्र हो ही नहीं सकता, तो उदा ही रोटी बनाती तो उ खा ली आप, फिर कि साडा भजन में मन लगन दू। इस वास्ते ऐसा जरा आना हित शरीर के हित विच होवे, भजन के हित विच होवे, मित सीमित होवे और पवित्र होवे, ऐसे अन्न का जो भोजन है ताका नाम तप है, ऐसा भोजन करया करो, उन्होंने कहते सात्विकी भोजन। और प्रणव आदि पवित्रो मन, पवित्र मंत्रों का जो जप है ताका नाम स्वाध्याय है, स्वाध्याय मैंने पवित्र मंत्र जिहड़े ओम प्रणव आदि जिहड़े मंत्र है उन्होंने जो जप है उन्हें कहते स्वाध्यायी। और अनुष्ठान करे हुए नित्य आदिक कर्मों का जो परमेश्वर विषय समर्पण है ताका नाम ईश्वर प्रणिधान है, ईश्वर प्रणिधान माने जो हंकार क्यों आएगा बंदे नु। ता देखो ये 10 रुपये है तुसी दान कर देते, ये ताडे होए के दूसरे दे होगे, दूसरे दे होगे, तुहानू इह हंकार तो नहीं आएगा। ते जिहड़ा तुसी भजन कीता, पाठ कीता, पूजा कीती, वो जे तुसी भगवान नू समर्पित कर दोगे किहदा हो गया, तुहानू हंकार आएगा उस च। जे नहीं समर्पित करोगे फिर आएगा लै हाँ मैं कीता सी, ये जिहड़ा काम गुरुद्वारे का होया मैं कराया सी, आनंद निशान साहब ने चोला मैं कराया सी। हाँ जदों ये काम आ गया तेरा तुझको सौंपिया क्या लागे मेरा, जदों तेरी वस्तु तुझे तुझे समर्पया मी, जदों तेरी वस्तु सी तेनू दे दी, तो फिर हंकार कहदा। हुण एक बाप है थक्या हारा बाहरों आया, ठीक है सोच लेना हुण कुआ भी बाप ने लवाया, नलका भी बाप ने लगाया, गिलास बर्तन सब उन्हें लिया के रखे, घर भी ओदा, पुत्र भी ओदा, ते बाप थक हारा आया बाहरों, उन्हें फटाफट खूही है तो खूही चो पानी कढ़िया, नलका है तो नलका चला करके ठंडा पानी लिया के खूही भी नाल बापू की, नलका भी बापू का, गिलास भी बापू का, भर के गिलास बापू के सामने लिया के रखे, प्रसन्न हो कि नहीं है कि सब कुछ उसे दा सब सब कुछ इनू कहते समर्पित भाव। तो बेटा कहे, बेटा करे हंकार लै मैं इनू पानी पिलाता, उन्हें की किया। यही हाल साडा है, जितनिया वस्तुआं प्रदान पर भगवान ने सानू दित्तियां है वह सारिया कहदियां ओदियां, तो जे उन्हें समर्पित कर दित्तियां तो हंकार कितों आएगा। ये जिहड़े तुसी 10 रुपये रखे अज, ये तुसी दे दित्ते दान कर दिता, ये किहदे हो गए, जिन्हों तुसी दान किया होवे उहदे हो गए, हंकार आएगा ना चे मेरे पैसे आ। ते जदों तुसी पुन कर्म किया वो भगवान नूं समर्पित कर दिता, तो फिर की तुहाडे पास रहा ही नहीं, उहदे कर्म चल गया वो देखो, तो फिर हंकार आएगा वो कर्म मैं किया सी। उहनूं कहिंदे प्रणिधान, ईश्वर प्रणिधान, ठीक है। अथ आसन वर्णम, आसन किहनूं कहिंदे आ, आसन दो प्रकार का हुंदा, एक ते जिहड़ा चौंकड़ा मार के बैठण वाला पुरश उहदा आसन, वो एक जे ते उह बैठदा उहनूं वी आसन कहिंदे आ। जिते बैठता है वह भी आसन, और बैठने वाला जो अपना पक्का आसन करता चौंकड़ा के, जो भी आसन पद्म आसन या सीधा आसन जो भी ला के करता है उन्हें कहते, उन्हें भी आसन कहते। इसलिए आसन जोड़ा है दो प्रकार का होंगे है, अथ आसन वर्ण। आसन का स्वरूप तथा साधन तथा फल पूर्व वर्ण वर्णन कराए हैं, सो यहां भी जान लेना। सो उक्त आसन शरीरक बाह्य, देख लो एक शरीर का आसन, एक बाह्य जेते वो बैठता है, ठीक है ना, दोनों पवित्र होने चाहिए। और सौ शरीर का और बाह्य इस भेद करके दो प्रकार का होवे, अतः पद्म स्वस्तिक भद्र इत्यादि का आसन शरीर का आसन कहे जावे हैं। पद्म आसन लागे बैठा है या स्वस्तिक या भद्र जो भी बैठा है वो किहड़ा हो गया शरीर का आसन, तो जेदे तो बैठा है वो बाह्य आसन हो गया। मेरे विशाला है, कंबल विछाया है, थले कुसा है, क्या है कुसा मैंने दब, ठीक है ना। इन आसनों का स्वरूप आत्म प्राण के अष्ट अध्याय विषय हमने निरूपण करया है, सो तहां से जान लेना। और सर्व उपद्रों से रहित एकांत देश विषय जो कुश मृग चर्म वस्त्र आदि रूप, वस्त्र आदि रूप आसन है, सो बाह्य आसन कहा जावे है। देख लो सर्व उपद्रों से रहित, हम मच्छर लड़ रहा है उथे तुसी की भजन करोगे, वो ध्यान ध्यान लगन दूगा, हां ध्यान पक्का हो गया फिर कोई गल नहीं। सर सर्व उपद्रों से रहित, कोई उपद्रव भी नहीं होना चाहिए, हां कोई डिस्टर्ब नहीं होनी चाहिए, ठीक है ना, डिस्टर्ब करने वाला कोई पदार्थ ना हो। और फिर की हो, एकांत देश हो, स्थान नहीं एकांत देश हो। और कुशा, कुशा मैंने दब मृग चर्म फिर रंधी खाल जी कहते हैं, वस्त्र आदि रूप आसन है, सो बाह्य आसन कहे जावे हैं, ये बाह्य आसन हो गए, ठीक है। अथ प्राणायाम वर्णम, ये की चल रहा है, ਇਹ ਕਿਹੜਾ ਸਮਾਧੀ ਦੇ ਅਸ਼ਟੰਗ ਜਿਹੜੇ ਹੈ ਨਾ ਉਹ ਦੱਸ ਰਹੇ ਸਮਾਧੀ ਦੇ ਅਸ਼ਟੰਗ ਦੱਸੇ ਸੀ ਨਾ ਅਸ਼ਟੰਗ ਸਮਾਧੀ ਅਸ਼ਟੰਗ ਯੋਗ ਦਾ ਵਰਣਨ ਹੋ ਰਿਹਾ ਹੈ। ਅੱਠ ਅੰਗ ਦੱਸੇ ਸੀ ਨਾ ਜਮ ਨਿਯਮ ਆਸਨ ਆਗੇ ਕੀ ਆਇਆ ਪ੍ਰਾਣਾਯਾਮ ਅਪ੍ਰਾਣਾਯਾਮ ਆ ਗਿਆ ਠੀਕ ਹੈ ਅਸ ਪ੍ਰਾਣਾਯਾਮ ਵਰਣਨ ਸੋ ਪ੍ਰਾਣਾਯਾਮ ਪੂਰਕ ਰੇਚਕ ਕੁੰਭਕ ਇਸ ਭੇਦ ਕਰਕੇ ਤਿੰਨ ਪ੍ਰਕਾਰ ਕਾ ਹੋਵੇ ਹੈ ਜਹ ਪ੍ਰਾਣਾਯਾਮ ਪੂਰਵ ਵਰਣਨ ਕਰ ਆਏ ਹੈ ਸੋ ਇਹ ਵੀ ਜਾਣ ਲੈਣਾ ਇਤੀ ਔਰ ਚਕਸ਼ੂ ਆਦਿਕ ਇੰਦਰੀਓ ਕਾ ਜੋ ਰੂਪ ਆਦਿਕ ਵਿਸ਼ਿਓ ਤੇ ਨਿਵਾਰਣ ਹੈ ਤਾਂ ਕਾ ਨਾਮ ਪ੍ਰਤਿਹਾਰ ਹੈ ਜਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਹਾਰ ਫਿਰ ਧਾਰਨਾ ਧਿਆਨ ਸਮਾਧੀ ਠੀਕ ਹੈ ਅਪ੍ਰਤਿਹਾਰ ਪ੍ਰਤਿਹਾਰ ਕਿਹਨੂੰ ਕਹਿੰਦੇ ਆ ਅੰਦਰ ਜਿਹੜੀਆਂ ਤੁਹਾਡੀਆਂ ਇੰਦਰੀਆਂ ਹੈ ਇਹ ਜਾ ਰਹੀਆਂ ਹੈ ਉਲਟ ਕੰਮ ਵਾਸਤੇ ਉਹਨਾਂ ਨੂੰ ਰੋਕਣਾ ਨਹੀਂ ਮੈਂ ਚੋਲੀ ਨਹੀਂ ਸੁਣਨੀ ਬਈ ਰੋਕ ਲਿਆ ਨਾ ਕੰਨ ਮੈਂ ਕਰਨੀ ਨਹੀਂ ਜੀਵਾਂ ਨੂੰ ਰੋਕ ਲਿਆ ਮੈਂ ਬੁਰੇ ਚੀਜ਼ ਨਹੀਂ ਦੇਖਣੀ ਅੱਖਾਂ ਨੂੰ ਰੋਕ ਲਿਆ ਰਸਾਂ ਦੇ ਚੱਕਰ ਚ ਨਹੀਂ ਪੈਣਾ ਖੱਟਾ ਮਿੱਠਾ ਜਿੱਦਾਂ ਦਾ ਛਕ ਲੈਣਾ ਜੀਵਾਂ ਨੂੰ ਰੋਕ ਲਿਆ ਇਹ ਕੀ ਹੋ ਗਿਆ ਪ੍ਰਤਿਹਾਰ ਠੀਕ ਹੈ ਇਨ ਜਮ ਆਦਿਕ ਪੰਚ ਬਾਹੀਏ ਸਾਧਨੋ ਕੇ ਸਿੱਧ ਹੋਏ ਤੇ ਅਨੰਤਰ ਆਂਦਾ ਜਿਹੜੇ ਪੰਜ ਸਾਧਨ ਹੈ ਇਹਨੂੰ ਜਦੋਂ ਤੁਸੀਂ ਪੂਰਾ ਕਰ ਲਿਆ ਇਸ ਅਧਿਕਾਰੀ ਪੁਰਸ਼ ਨੇ ਤਾਂ ਸੰਪ੍ਰਗਿਆ ਸਮਾਧੀ ਕੇ ਧਾਰਨਾ ਧਿਆਨ ਸਮਾਧੀ ਇਨ ਤੀਨ ਅੰਤਰੰਗ ਸਾਧਨੋ ਵਿਸ਼ੇ ਪ੍ਰਯਤਨ ਕਰਨਾ ਆਂਦਾ ਜਿਹੜੇ ਬਾਹਰੀ ਤੁਹਾਡੇ ਹੋ ਜਾਣਗੇ ਪੂਰੇ ਜਿਹੜੇ ਕਿਹੜੇ ਬਾਹੀ ਪ੍ਰਯਤਨ ਜਿਹੜੇ ਉਹਨੂੰ ਕੀ ਕਹਿੰਦੇ ਆ ਬਹਿਰੰਗ ਸਾਧਨ ਇਹ ਅੰਤਰੰਗ ਸਾਧਨ ਬਹਿਰੰਗ ਸਾਧਨ ਪੂਰੇ ਹੋ ਜੇ ਫਿਰ ਤੁਸੀਂ ਅੰਤਰੰਗ ਸਾਧਨ ਕਰਨੇ ਕਿਹੜੇ ਧਾਰਨਾ ਧਿਆਨ ਸਮਾਧੀ ਤਾਂ ਬਹਿਰੰਗ ਸਾਧਨੋ ਕੇ ਸੰਪਾਦਨ ਪੂਰਵਕ ਅੰਤਰੰਗ ਸਾਧਨੋ ਕਾ ਸੰਪਾਦਨ ਕਰਨਾ ਜਹ ਸ਼ਾਸਤਰ ਉਕਤ ਅਨੁਕ੍ਰਮ ਬਣੇ ਸ਼ਾਸਤਰ ਉਕਤ ਸ਼ਾਸਤਰ ਨੇ ਜਿਹੜਾ ਦੱਸਿਆ ਕ੍ਰਮ ਬਣੇ ਨੰਬਰ ਵਾਈਜ ਇਹ ਹੈ ਠੀਕ ਹੈ ਕੀ ਹੈ ਅਜਿੱਤ ਚਿੱਤ ਦੇਖੋ ਅਜਿੱਤ ਚਿੱਤ ਪੁਰਸ਼ ਕੇ ਵਾਸਤੇ ਅਜਿੱਤ ਚਿੱਤ ਮਾਨੇ ਜਿਹਨੇ ਜਿਹਦਾ ਚਿੱਤ ਅਜੇ ਜਿੱਤਿਆ ਨਹੀਂ ਹੈ ਉਹ ਕੀ ਹੋ ਗਿਆ ਅਜਿੱਤ ਚਿੱਤ ਵਾਸਤੇ ਹੈ ਔਰ ਜਿਸ ਇਹ ਕੀ ਦੱਸਣ ਦੇ ਆਉਂਦਾ ਇਹ ਜਿਹਨੇ ਅਜੇ ਚਿੱਤ ਨੂੰ ਆਪਣੇ ਨੂੰ ਜਿੱਤਣਾ ਹੈ ਮਨ ਨੂੰ ਵਿਜੇ ਪਾਉਣੀ ਮਨ ਤੇ ਹੈ ਮਨ ਨੂੰ ਜਿੱਤਣਾ ਹੈ ਇਹ ਸਾਧਨ ਉਹਦੇ ਵਾਸਤੇ ਹੈ ਜਿਹਨੇ ਜਿੱਤ ਲਿਆ ਹੋਵੇ ਫਿਰ ਹੁਣ ਉਹਦੀ ਗੱਲ ਕਰ ਲਿਆ ਔਰ ਜਿਸ ਪੁਰਸ਼ ਨੂੰ ਪੂਰਵ ਜਨਮ ਕੇ ਪੁੰਨ ਪਰਿਪਾਕ ਵਸ਼ ਤੇ ਅੰਤਾਕਰਨ ਕੀ ਸ਼ੁੱਧੀ ਹੋਏ ਪ੍ਰਥਮ ਹੀ ਤੇ ਧਾਰਨਾ ਧਿਆਨ ਆਦਿਕ ਅੰਤਰੰਗ ਸਾਧਨ ਪ੍ਰਾਪਤ ਹੈ ਦੇਖ ਲਓ ਕੀ ਕਹਿ ਰਿਹਾ ਹੈ ਇਹ ਜਿਹੜੇ ਤੁਸੀਂ ਹੁਣ ਸਾਧਨ ਕਰ ਰਹੇ ਜੇ ਇਹ ਤੁਹਾਡੇ ਮੰਨ ਲਓ ਬਾਈ ਚਾਂਸ ਤੁਹਾਨੂੰ ਗਿਆਨ ਨਹੀਂ ਹੋਇਆ ਕੋਈ ਪ੍ਰਤੀਬੰਧ ਆ ਗਿਆ ਗਿਆਨ ਨਹੀਂ ਹੋਇਆ ਇਹ ਨਸ਼ਟ ਨਹੀਂ ਹੋਣੇ ਇਹੀ ਸਾਧਨ ਤੁਹਾਡੇ ਦੂਸਰੇ ਜਨਮ ਚ ਕੰਮ ਆ ਜਾਣ ਦੇਖ ਲਓ ਕੀ ਕਹਿ ਰਿਹਾ ਅੰਦਾਜ਼ ਜਿਸ ਪੁਰਸ਼ ਨੂੰ ਪੂਰਵ ਜਨਮ ਕੇ ਪੁੰਨ ਪਰਿਪਾਕ ਵਸ਼ ਤੇ ਜਿਸ ਪੁਰਸ਼ ਨੇ ਪੂਰਵ ਜਨਮ ਵਿੱਚ ਬੜੇ ਪੁੰਨ ਕੀਤੇ ਹੈ ਉਹ ਪੱਕ ਗਏ ਤਿਆਰ ਹੋ ਗਏ ਫਲ ਦੇਣ ਵਾਸਤੇ ਉਹਦੇ ਵਾਸਤੇ ਅੰਤਾਕਰਨ ਕੀ ਸ਼ੁੱਧੀ ਪ੍ਰਥਮ ਹੀ ਤੇ ਧਾਰਨਾ ਆਦਿਕ ਅੰਤਰੰਗ ਸਾਧਨ ਪ੍ਰਾਪਤ ਹੋ ਰਿਹਾ ਉਹਨੂੰ ਪੁੰਨ ਕਾ ਪਿਛਲੇ ਜਨਮ ਦੇ ਪੁੰਨ ਕਰਮਾਂ ਦੇ ਕਰਕੇ ਹੀ ਉਹਨੂੰ ਸਾਰੇ ਜਿਹੜੇ ਸਾਧਨ ਪਹਿਲੇ ਪ੍ਰਾਪਤ ਹੋ ਗਏ ਪਿਛਲੇ ਜਨਮ ਚ ਉਹਨੇ ਕਰ ਲਏ ਉਹ ਕਰਮ ਕਹਿਣ ਦਾ ਮਤਲਬ ਜਿਹੜੇ ਸਾਧਨ ਆ ਬਹਿਰੰਗ ਸਾਧਨ ਉਸਨੇ ਪਿਛਲੇ ਜਨਮ ਵਿੱਚ ਕਰ ਲਏ ਆ ਠੀਕ ਹੈ ਨਾ ਤੇ ਤਿਸ ਪੁਰਸ਼ ਨੇ ਤਿੰਨ ਨਿਯਮ ਆਦਿਕ ਪੰਚ ਬਹਿਰੰਗ ਸਾਧਨ ਵਿਸ਼ੇ ਪੁਨਾ ਪ੍ਰਯਤਨ ਨਹੀਂ ਕਰਨਾ ਕਹਿੰਦਾ ਉਹਨੇ ਕਰਨਾ ਨਹੀਂ ਉਹਨੇ ਜਿਹੜਾ ਹੈ ਜਿਹੜੇ ਪੰਜ ਬਹਿਰੰਗ ਸਾਧਨ ਉਹਦੇ ਤੇ ਪਿਛਲੇ ਜਨਮ ਵਿੱਚ ਸਿੱਧ ਹੋ ਗਏ ਉਹਨੇ ਕਰ ਲਏ ਹੁਣ ਨਹੀਂ ਕਰਨੇ ਉਹਨੇ ਇਸ ਜਨਮ ਚ ਤੁਸੀਂ ਜਿਹੜਾ ਕਰਮ ਕਰਦੇ ਕਰਦੇ ਤੁਹਾਡਾ ਕੰਮ ਪੂਰਾ ਨਹੀਂ ਹੋਇਆ ਤੁਸੀਂ ਸੌਂਗੇ ਚਲੋ ਰਾਤ ਪੈ ਗਈ ਛੱਡੋ ਸਵੇਰੇ ਕਿੱਥੋਂ ਲੱਗੋਗੇ ਜਿੱਥੋਂ ਛੱਡਿਆ ਹੈ ਕਿ ਮੁਰੂ ਸ਼ੁਰੂ ਤੋਂ ਲੱਗ ਜਾਓਗੇ ਜਿੱਥੋਂ ਛੱਡਿਆ ਅੱਜ ਜਿੱਥੋਂ ਸਕੂਲ ਚ ਟੀਚਰ ਨੇ ਪੜ੍ਹਾ ਦਿੱਤਾ ਕੱਲ ਵੀ ਉੱਥੇ ਪੜ੍ਹਾਏਗਾ ਕੱਲ ਅਗਲੇ ਪਾਸੇ ਚੱਲੇਗਾ ਇਹੀ ਹਾਲ ਤੁਹਾਡਾ ਹੈ ਇਹੀ ਹਾਲ ਸਾਧਕ ਦਾ ਜਿੱਥੋਂ ਛੱਡ ਦਿੱਤਾ ਮੰਨ ਲਓ ਜਨਮ ਇਸ ਜਨਮ ਚ ਗਿਆਨ ਨਹੀਂ ਹੋਇਆ ਜਿੱਥੋਂ ਤੱਕ ਪਹੁੰਚ ਗਏ ਫਿਰ ਦੂਸਰੇ ਜਨਮ ਚ ਉੱਥੋਂ ਸ਼ੁਰੂ ਹੋ ਜਾਏਗਾ ਅਥ ਅਥ ਧਾਰਨਾ ਵਰਣਮ ਤਹਾਂ ਮੂਲ ਆਧਾਰ ਮਣੀਪੂਰਕ ਸਵਾਦਿਸ਼ਠਾਨ ਅਨਾਹਿਤ ਆਗਿਆ ਵਿਸ਼ੁੱਧ ਇਨ ਛੜ ਚੱਕਰੋਂ ਵਿਸ਼ੇ ਕਿਸੀ ਏਕ ਚੱਕਰ ਵਿਸ਼ੇ ਜੋ ਚਿੱਤ ਕਾ ਨਾ ਸਥਾਨ ਨਹੀਂ ਬਣਿਆ ਸਥਾਪਨ ਪੱਪਾ ਲਗਾਓ ਬਈ ਸਥਾਨ ਥੋੜੀ ਹੈ ਚਿੱਤ ਦੇ ਇਹਨਾਂ ਵਿੱਚ ਹੈ ਹੀ ਨਹੀਂ ਉਹ ਚ ਲਾਉਣਾ ਪਊਗਾ ਉਹਦੇ ਉਹਦੇ ਚ ਸਥਾਪਨ ਕਰਨਾ ਪਏਗਾ ਸਥਾਪਨ ਹੈ ਸਥਾਪਨ ਮੈਂ ਸਥਿਤ ਕਰ ਦੇਣਾ ਅਥਵਾ ਹੋ ਗਿਆ ਅਥਵਾ ਪ੍ਰਤਿਕ ਆਤਮਾ ਵਿਸ਼ੇ ਜੋ ਚਿੱਤ ਕਾ ਸਥਾਪਨ ਦੇਖ ਲਓ ਆਹ ਦੇਖ ਲਓ ਸਥਾਪਨ ਹੈ ਇਹ ਹੈ ਨਾ ਠੀਕ ਅਥਵਾ ਪ੍ਰਤਿਕ ਆਤਮਾ ਵਿਸ਼ੇ ਜੋ ਚਿੱਤ ਕਾ ਸਥਾਪਨ ਹੈ ਅਰਥਾਤ ਜਿਸ ਏਕ ਪ੍ਰਤਿਕ ਆਤਮਾ ਕਾ ਜੋ ਸਮਰਣ ਹੈ ਤਾਂ ਕਾ ਨਾਮ ਧਾਰਨਾ ਹੈ ਇੱਕ ਹੀ ਆਤਮਾ ਕਾ ਜੋ ਸਿਮਰਨ ਹੈ ਉਹੀ ਧਾਰਨਾ ਹੋ ਗਈ ਇਨ ਛੱਠ ਚੱਕਰੋਂ ਕਾ ਸਰੂਪ ਆਤਮ ਪ੍ਰਾਣ ਕੇ ਏਕਾਦਸ਼ ਅਧਿਆਇ ਵਿਸ਼ੇ ਵਿਸਤਾਰ ਸੇ ਨਿਰੂਪਣ ਕਰਿਆ ਹੈ ਸੋ ਕਹਾਂ ਸੇ ਜਾਣ ਲੈਣਾ ਜਿਹੜੇ ਮਰਜ਼ੀ ਦੇ ਵਿੱਚ ਚਿੱਤ ਦੀ ਸਥਾਪਨਾ ਕਰ ਦੇਣੀ ਚਿੱਤ ਨੂੰ ਕੋਈ ਝੂਨੀ ਦੇ ਇੱਥੇ ਧਿਆਨ ਲਗਾਏ ਕੋਈ ਹਿੰਦੀ ਵਿੱਚ ਲਗਾ ਲੇ ਹੈ ਨਾ ਕੋਈ ਇੱਥੇ ਲਗਾ ਲੇ ਕੋਈ ਦਸਵੇਂ ਦਵਾਰ ਚ ਲਗਾ ਲੇ ਕਿਤੇ ਲਗਾ ਲੇ ਅਨਾਹਤ ਸ਼ਬਦ ਕਿੱਥੇ ਆ ਫਿਰ ਤੇ ਦਸਵੇਂ ਦਵਾਰ ਸਿੱਧਾ ਹੀ ਚੱਲ ਜਾਓ ਇੱਥੋਂ ਜੀ ਚਾਲ ਤਾਂ ਜਾਣਨਾ ਇੱਥੋਂ ਜੀ ਤੁਸੀਂ ਇੱਥੋਂ ਜਾਣਾ ਤਾਂ ਇੱਥੇ ਹੀ ਆ ਪਹਿਲਾਂ ਇੱਥੋਂ ਚੱਲੋਗੇ ਫਿਰ ਇੱਥੇ ਕਿੰਨਾ ਟਾਈਮ ਲੱਗੂਗਾ ਤੇ ਸਿੱਧਾ ਇੱਥੇ ਚੱਲ ਜਾਓ ਇਹਨੇ ਵੀ ਤਾਂ ਉੱਥੇ ਦਸਵੇਂ ਦਵਾਰ ਚ ਜਾਣਾ ਤੇ ਜੇ ਤੁਸੀਂ ਸਿੱਧਾ ਹੀ ਚੱਲ ਜਾਓ ਇੱਕ ਪਟਿਆਲੇ ਨੂੰ ਜਾ ਰਿਹਾ ਘੁੰਮ ਕੇ ਰਸਤਾ ਜਾਣਾ ਤੇ ਪਟਿਆਲੇ ਹੀ ਆ ਤੁਸੀਂ ਸ਼ਾਰਟਕੱਟ ਮਾਰਦਾ ਹੇਮਕੁੰਟ ਨੂੰ ਜਾਂਦੇ ਦੇਖੇ ਨੀ ਉਹ ਕਿੱਦਾਂ ਆਇਆ ਡੰਡੀਆਂ ਘੁੰਮ ਘੁੰਮ ਕੇ ਜਾਂਦੇ ਕਈ ਸ਼ਾਰਟਕੱਟ ਸਿੱਧੇ ਹੀ ਮਾਰ ਕੇ ਚੜ ਜਾਂਦੇ ਉਹ ਦੋ ਤਿੰਨ ਛੱਡ ਦਿੰਦੇ ਵਲ ਜੇ ਹੈ ਉਹ ਤੇ ਹੁੰਦਾ ਹੀ ਆ ਪਰ ਸਿੱਧੇ ਸ਼ਾਰਟਕੱਟ ਮਾਰਦਾ ਇਹ ਹੈ ਸ਼ਾਰਟਕੱਟ ਇਹ ਸੱਤਾਂ ਚੱਕਰਾਂ ਚ ਜਦੋਂ ਜਾਓਗੇ ਤੇ ਜਾਣਾ ਤੇ ਇੱਥੇ ਹੀ ਆ ਇੱਕ ਇੱਕ ਕਰਕੇ ਤੇ ਜਿੰਨਾ ਇਹਨਾਂ ਨੂੰ ਟਾਈਮ ਲਾਉਣਾ ਉਹਨਾਂ ਟਾਈਮ ਇੱਥੇ ਲਾ ਦੋ ਤੇ ਇੱਥੇ ਸਥਿਤੀ ਬਣ ਜਾਏਗੀ ਅਬ ਧਿਆਨ ਵਰਣਮ ਅਬ ਧਿਆਨ ਦੱਸ ਰਹੇ ਹਾਂ ਤਹਾਂ ਚੇਤਨ ਰੂਪ ਲਕਸ਼ ਵਸਤੂ ਵਿਸ਼ੇ ਜੋ ਸਜਾਤੀ ਬਿਰਤੀਓ ਕਾ ਪ੍ਰਵਾਹ ਕਰਨਾ ਹੈ ਤਾਂ ਕਾ ਨਾਮ ਧਿਆਨ ਹੈ ਦੇਖ ਲੋ ਚੇਤਨ ਰੂਪ ਲਕਸ਼ ਵਸਤੂ ਵਿਸ਼ੇ ਚੇਤਨ ਰੂਪ ਜੋ ਆਤਮਾ ਹੈ ਲਕਸ਼ ਕਿਹੜਾ ਹੈ ਸਾਡਾ ਆਤਮਾ ਉਹ ਜੋ ਹੈ ਉਹਦੇ ਵਿੱਚ ਸਜਾਤੀ ਬਿਰਤੀਆਂ ਸਜਾਤੀ ਮਤਲਬ ਆਤਮਾਕਾਰ ਹੀ ਬਿਰਤੀਆਂ ਅਨਾਤਮਾਕਾਰ ਬਿਰਤੀ ਨਹੀਂ ਆਵੇ ਆਤਮਾਕਾਰ ਬਿਰਤੀਆਂ ਕਾ ਜੋ ਪ੍ਰਵਾਹ ਹੈ ਤਾਂ ਕਾ ਨਾਮ ਧਿਆਨ ਹੈ ਹੁਣ ਮੰਨ ਲਓ ਆਪਾਂ ਕਿਸੇ ਦਾ ਧਿਆਨ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ ਐਵੇਂ ਬੈਠੇ ਅੱਖਾਂ ਬੰਦ ਕਰਕੇ ਗੁਰੂ ਨਾਨਕ ਸਾਹਿਬ ਧਿਆਨ ਕਰ ਵਿੱਚ ਆ ਗਿਆ ਸੰਸਾਰ ਤੇ ਵਿਜਾਤੀ ਬਿਰਤੀ ਨਹੀਂ ਆ ਗਈ ਤੇ ਜੇ ਉਹਨੂੰ ਹਟਾ ਤਾ ਫਿਰ ਉਹੀ ਮੂਰਤੀ ਸਾਹਮਣੇ ਲੈਣ ਦੀ ਅੱਖਾਂ ਦੇ ਇਹੀ ਲੱਗੀ ਰਹੇ ਉਹਨੂੰ ਕਹਿੰਦੇ ਸਜਾਤੀ ਬਿਰਤੀਓ ਕਾ ਪ੍ਰਵਾਹ ਉਹ ਹੋ ਗਿਆ ਧਿਆਨ ਠੀਕ ਹੈ ਨਾ ਸੋ ਸਜਾਤੀ ਬਿਰਤੀਓ ਕਾ ਪ੍ਰਵਾਹ ਵੀ ਦੋ ਪ੍ਰਕਾਰ ਕਾ ਹੋਵੇ ਹੈ ਕਹਿੰਦਾ ਉਹ ਜਿਹੜਾ ਸਜਾਤੀ ਬਿਰਤੀਓ ਕਾ ਪ੍ਰਵਾਹ ਹੈ ਨਾ ਉਹ ਵੀ ਦੋ ਪ੍ਰਕਾਰ ਕਾ ਇੱਕ ਤੇ ਲਗਾਤਾਰ ਟੁੱਟੇ ਹੀ ਨਾ ਇੱਕ ਤੇ ਉਹ ਹੋ ਗਿਆ ਇੱਕ ਟੁੱਟ ਰਿਹਾ ਫਿਰ ਸਾਧਕ ਉਹਨੂੰ ਲਗਾ ਰਿਹਾ ਹਟਾ ਕਰਕੇ ਫਿਰ ਉਹਨੂੰ ਲਿਆ ਰਿਹਾ ਫਿਰ ਉਹ ਟੁੱਟ ਰਿਹਾ ਫਿਰ ਉਹਨੂੰ ਵਿਜਾਤੀ ਨੂੰ ਹਟਾ ਕੇ ਫਿਰ ਸਜਾਤੀ ਲਾ ਰਿਹਾ ਇਹਨੂੰ ਕੀ ਕਹਿੰਦੇ ਆ ਨਿਤ ਦੇ ਆਸਨ ਏਕ ਤੋਂ ਵਿਜਾਤੀ ਬ੍ਰਿਤੀਓ ਕਰਕੇ ਅਵਛਿੰਨ ਹੋਵੇ ਹੈ ਦੇਖ ਲਓ ਏਕ ਤੋਂ ਵਿਜਾਤੀ ਬ੍ਰਿਤੀ ਆ ਗਈ ਵਿੱਚ ਉੱਤੇ ਉਹਦੇ ਨਾਲ ਅਵਛਿੰਨ ਹੋਵੇ ਔਰ ਦੂਸਰਾ ਵਿਜਾਤੀ ਬ੍ਰਿਤੀਓ ਕਰਕੇ ਅਵਛਿੰਨ ਹੋਵੇ ਹੈ ਇੱਥੇ ਆਲਾਦ ਨੇ ਠੀਕ ਹੈ ਨਾ ਤਹਾਂ ਪ੍ਰਥਮ ਪ੍ਰਵਾਹ ਤੋਂ ਧਿਆਨ ਕਿਹਾ ਜਾਵੇ ਹੈ ਜਿਹੜਾ ਪ੍ਰਥਮ ਧਿਆਨ ਹੈ ਪ੍ਰਥਮ ਕਿਹੜਾ ਹਾਂ ਉਹਦਾ ਧਿਆਨ ਕਿਹਾ ਜਾਵੇ ਔਰ ਦੂਸਰਾ ਪ੍ਰਵਾਹ ਸਮਾਧੀ ਕਿਹਾ ਜਾਵੇ ਹੈ ਜਿਹਦੇ ਵਿੱਚ ਵਿਜਾਤੀ ਬਿਰਤੀ ਆਈ ਨਹੀਂ ਲਗਾਤਾਰ ਇੱਕ ਲੱਗੀ ਹੈ ਤੇਲ ਵੱਤ ਤੇਲ ਦੀ ਤਰ੍ਹਾਂ ਇੱਕ ਧਾਰਾ ਚੱਲ ਰਹੀ ਹੈ ਐਸੇ ਉਸ ਜਾਤੀ ਬਿਰਤੀਓ ਕਾ ਪ੍ਰਵਾਹ ਲਗਾਤਾਰ ਚੱਲ ਰਿਹਾ ਹੈ ਉਹਨੂੰ ਕਹਾਂਗੇ ਸਮਾਧੀ ਔਰ ਜਿਹੜਾ ਟੁੱਟ ਟੁੱਟ ਕੇ ਲੱਗ ਰਿਹਾ ਉਹਨੂੰ ਕਹਾਂਗੇ ਧਿਆਨ ਦੇਖ ਲਓ ਜਿਹੜਾ ਟੁੱਟ ਟੁੱਟ ਕੇ ਲੱਗ ਰਿਹਾ ਹੈ ਉਹਨੂੰ ਕਹਾਂਗੇ ਧਿਆਨ ਧਿਆਨ ਕਰ ਰਿਹਾ ਔਰ ਜਿਹੜਾ ਲਗਾਤਾਰ ਚੱਲ ਰਿਹਾ ਹੈ ਉਹ ਹੋ ਗਈ ਸਮਾਧੀ ਠੀਕ ਹੈ हाँ, सो समाधि भी दो प्रकार की होवे है। आंदा वो जिहड़ी समाधि है वो भी दो प्रकार की हुई है, ठीक है। एक तो कर्म करता कर्म करण, इस त्रिपुटी के अनुसंधान पूर्वक होवे है, और दूसरी त्रिपुटी के अनुसंधान ते रहित होवे है। एक तो होगी त्रिपुटी का भान हो रहा है भी, एक जड़ा समाधि लग रही है पर समाधि लग तो रही है मैं लाने वाला हूं, ये भी ज्ञान हो रहा है। तो की होया उन्हें कहोगे सविकल्प समाधि, क्यों त्रिपुटी विच बनी हुई है, तो जड़ी समाधि दे विच त्रिपुटी ना रहे उन्हें कहते निर्विकल्प। हाँ, उन्हें कहते संप्रज्ञात, उन्हें कहते असंप्रज्ञात समाधि योग शास्त्र वाले। तो साधे जी की वेदांत विच की कहते हैं साविकल्प निर्विकल्प, नाम बदले या और कुछ नहीं, उन्होंने अपने नाम बदलते। वो निर्विकल्प समाधि जड़ी है वो है फल, और सविकल्प समाधि साधन। इस वास्ते समाधि के साधन दसे नहीं अठ अठ अंग, समाधि में क्यों लिया कहते समाधि जी सविकल्प समाधि वो साधन है, निर्विकल्प समाधि जो है वो है जो साधन कर रहे। साधन मतलब अजय विजाति वृत्तियां आ रही है उन्होंने हटा के लगा जी, कभी कभी आ जाती है उन्होंने हटा रहा है, साधन कर रहा है वो होगी साधन से। जो ना आवे विजाति वृत्ति कोई भी और निर्विकल्प वो हो गया अपना। और दूसरा त्रिपुटी के अनुसंधान से रहित हुए है, तहां प्रथम समाधि तो अंग रूप समाधि कहा जावे है, और दूसरा समाधि अंगी रूप समाधि कहा जावे है। एक हुंदा अंग एक हुंदा अंगी, ये हाथ की है अंग है, ये पूरा शरीर की है अंगी, यही आरोधा है, ठीक है। तहां साधन का नाम अंग है, देख लो साधन जेड़ा है वो तो हो गया अंग भाग, और फल का नाम अंगी है, वो फल हो गया वो साधन हो गया, ठीक है ना। निर्विकल्प समाधि जेड़ी है वो की होगी फल हो गया, सविकल्प समाधि जेड़ी है तो साधन हो अंग हो गया। अब ता समाधि के विघ्नों का निरूपण करे हैं और सब कुछ दस दिता उन्होंने, अठंग दसते हूँ आते भी जी समाधि लाने लगिया तू कि रुकावट आनगियां वो दसागे तहु, तो समाधि लगूगी। हूँ आप बैठ गए तो समाधि नहीं लग रही, क्यों नहीं लग रही, कोई गड़बड़ है ना, वो जिड़िया गड़बड़ा है ना कि चार प्रकार की गड़बड़ है हूँ वो दसनगे तहु, ठीक है ना। तहां अब समाधि के विघ्नों का निरूपण करे हैं, असमाधि में केड़े केड़े रुकावट आंदिया है वो दसांगे। तहां संप्रज्ञात समाधि की उत्पत्ति विषय लय विक्षेप कसाए रसास्वाद, जह चार विघ्न हो गए हैं समाधि दे विच, चार विघ्न आवणगे केड़ा लय बैठा बैठा नींद आ गई, लगे सी समाधि लाउण ते नींद आ गई,
हाँ
मन अज्ञान च लय हो गया, लय हो गया। फिर विक्षेप मैंने पाप कर्म, मन की चंचलता भी मन नहीं लगन दे, विक्षेप नहीं विक्षेप कसाए मैंने हुंदा पाप, कसाए मैंने पाप राग द्वेष आदि पाप जड़े, रसास्वाद
विक्षेप चंचलता,
हाँ जी, और रसास्वाद थोड़ा जा आनंद आन लग गया तो उस च मस्त हो गए, अगे बढ़ना ही नहीं उत्थे तक नहीं जाना, बस थोड़ा जा आनंद आने लग गया, वाह वाह की कहने है, बहुत आनंद आया, हां हां बस उसे आनंद जरा ना आगे बढ़ना ही नहीं। हुण जे ये मतलब की इहदा की है रसा स्वाद दा, साडे गुरु साहिब ने कहा है ना कि रिद्ध सिद्ध अवरावा, वो है रसा स्वाद आएगा अगे है ना। जह चार पर चार विघ्न हो गए हैं, तीन विघ्नों के विद्यमान हुए सो संप्रज्ञात समाधि होती नहीं, अंदर जितना चेरे विघ्न हुए है ये समाधि कैसे लग जाएगी। तहां निंद्रा का नाम लय है, बैठा बैठा नींद आ जानी वो की हो गया, लय रूपी विघ्न आके घेर लिया भाई, ठीक है। और विषयों का जो पुनः पुनः अनुसंधान है, ताका नाम विक्षेप है, विषयों का बैठा है मन चिंतन कर रहा है विषयों का, बस जो उधर गया तो समाधि कितना लगू फिर, ठीक है ना, एक पासे लगूगा। और राग द्वेष आदि को करके जो चित्त का स्तंभी भाव है, ताका नाम कसाय है, कसाय माने पाप, राग द्वेष बहुत हो गया, के ना राग कर रहा के ना द्वेष कर रहा है, है? ये जो मन का स्तंभी भाव मैंने जड़ पड़ा हो जाए, जड़ रूप जे पक गए, उन्होंने हटाना, वो जो जिन्ना चिर हो गए उन्ना चिर भी समाधि नहीं लग, क्यों, जितना प्रेम है उधर मन जाएगा, जहां जेड़ा द्वेष जेड़ा दुश्मन शत्रु है ओद वाल सब ज्यादा जाऊगा, प्रेमी वाल भावे घट जाए। और दो भी आप जा रहे हैं, कोई बंदा जा रहा, किसी ने एक ने फड़ के माला पाया ना दी गल, एक ने उल्टा सीधा बोलता, घर तक जाने के केड़े याद रहूगा, माला वाला भी नहीं याद रहूगा, जिन्हें उल्टा सीधा बोलिया वो याद रहू, भावे कई दिन तक याद रहे, वो जो कि सामने आएगा तभी याद आ जाएगा, जो नहीं भी जाते वो आगे करा देगा याद। हाँ, पानी चो पानी के लोटे चो भगवान कृष्ण दिसन लगे, विष्णु भगवान। और समाधि के आरंभ काल विषय जो साविकल्प आनंद का आस्वादन है, ताका नाम रसास्वाद है, समाधि शुरू की थी जे लाउनी तो थोड़ा जा आनंद आ गया, मन थोड़ा जा टिक गया, आनंद आ गया तो बस उथे ही ब्रेक ला देनी, बस हो गया, फिर दूजे दिन बैठे उथे तक पहुंचे, बस हो गया। अब श्री गौरपादाचार्य के वचनों करके तीन लाए आजिक विघ्नों की निवृत्ति का उपाय वर्णन करे हैं। गौरपादाचार्य कौन थी, भगवान शंकराचार्य के गुरु, दादा गुरु जी से, हाँ, क्योंकि यदि ब्रह्म विद्या है ना, ये भी एक परंपरा दसी जाती है, ब्रह्म विद्या की परंपरा है, भगवान विष्णु ने ब्रह्मा जी ने विद्या दी, ते ब्रह्मा जी ने अपने पुत्र वशिष्ठ जी ने विद्या दी, ब्रह्म विद्या, वशिष्ठ जी ने अपने पुत्र शक्ति ने विद्या दी, शक्ति ने अपने पुत्र परासर मुनि जी ने दी, परासर मुनि जी ने अपने पुत्र व्यास जी ने दी, वेद व्यास जी ने, वेद व्यास जी ने अपने पुत्र सुखदेव जी ने दी, इथों तक तो चली प्यो पुत्र की परंपरा, आगे सुखदेव जी फिर शादी नहीं कराई, उन्होंने फिर चेले बने, कौन है गौरपादाचार्य जी, हाँ जी, तो इन्होंने जेडे चेले थे पद्मपादाचार्य, पद्मपादाचार्य थी इस करके इन्होंने दस, इन्हों का एक उपनिषद है, एक मांडूक उपनिषद, उन्होंने उत्ते इन्हों की एक है वा कारिका, और है ना बंसावली नहीं कारिका, उत्ते संस्कृत श्लोक लिखे गौरपादाचार्य जी ने, ठीक है। चलो वर्णन करें, तहां श्लोक है, लय संबोधित चित्तम विक्षिप्तम शम एत पुनः संकल्प सकषायाम विजातीयात संप्राप्तम न चलायेत ना स्वाद, देख लो ना स्वादेत, दा है ना इधर आ जाएगा, ना स्वादेत, आगे दा दे पैर च की है, डंडा है ना एक, वो रारा है, तो की बनेगा ना स्वादेत, दा इधर हो गया, रसम रस्से के उत्ते बिंदी है ना, तो उन्हें मिटा दी बाई देनी है, रसम तत्तर निसंगा प्रज्ञात भवेत, अर्थ जे है योगा अभ्यास करते हुए इस उन्होंने ठीक तरह समझ लेना, जिहड़ा है गुरु नानक साहब ने कहा सी रिद्ध सिद्ध अवरा साध, क्यों कहा सी, योगा अभ्यास करते हुए इस पुरुष का चित जबी निंद्रा रूप लय के सन्मुख होवे, तभी सो अभ्यासवान पुरुष प्राणायाम करके ता निंद्रा दोष की निवृत्ति करे, आंदा जदों बैठे बैठे लग रहा भी हुण नींद आउण डई आ, प्राणायाम करने लग जाओ, उठना नहीं, उठोगे तो आसन टूट जाएगा। प्राणायाम करो, प्राणायाम शुरू कर लो तो की होएगा, निंद्रा तो उठ जाएगी जो तो देखा, फिर सचेत हो गया। क्यों क्या है, सावधान एकाग्र चित, सावधान होएगो तो ता एक चित एकाग्र होगा, सावधान नहीं होगा तो नींद आ जाएगी। इस वास्ते क्या, सावधान एकाग्र चित में एकाग्र करना होवे तो सावधानी पूर्वक, सावधान क्यों क्या, कोई आ देख भी मैं चीज रखी है तैयार रखी, थोड़ा सावधान रहना है ना, सावधान क्यों, तो कोई कुत्ता बिल्ला आके खराब ना कर दे, तो जो सानू खराब करने वाली कही नींद, नींद तो सावधान क्या उन्होंने, ठीक है ना। तहा स्वल्प भोजन आदि को करके ता चित्त को निंद्रा ते जागृत करे, देख लो स्वल्प भोजन, स्वल्प अल्प हार, स्वल्प सुनिद्रा, थोड़ा खावे थोड़ा सोवे, जे थोड़ा खाओगे तो नींद घट आएगी, ज्यादा खाओगे तो फिर तो तुम बताइए, ता चित्त को निंद्रा ते जागृत करे, और विक्षेप को प्राप्त हुए चित्त को विषयों विषय दोष दर्शन ब्रह्म का चिंतन सत्संग उपाय उपासना आदि को उपाय करके एकाग्र करे। जब चित्त विक्षेप है, चित्त में जो निंद्रा है, तो निंद्रा ते किदा करे, सावधान होके जो देखिया बैठे निंद्रा आ रही है, प्राणायाम करने लग जाए। अब विक्षेप है तो विक्षेप नु की करे, विषयों में दोष दर्शन देखे, जेड़े मना तू जेड़े दा चिंतन कर रहे हैं वो रहेंगे, जे वो ना नहीं रहना तो उन्होंने चिंतन क्यों कर दिया, फिर जे वो रहे तो तेरा शरीर नहीं रहना तो फिर की करेगा, मन नु समझावे इदा, वो कहे रहने वाले आ सदा रहने वाले नहीं है ना। फिर ब्रह्म का चिंतन करे, सत्संग करे, उपासना करे, ये सारे उपाय की है, मन नु एकाग्र करन दे, आदि को उपायों करके एकाग्र करे, अर्थात ता विषय चिंतन रूप विक्षेप ते रहित करे, विषयों का जो चिंतन कर रहा उन्होंने रहित कर दे, मन नु एकाग्र कर दे, कह उपासना करे, भावे भावे सत्संग करे, ज ब्रह्म का चिंतन करे, जा विषयों में दोष दर्शन जैसे भी हुंदा वस कर लो, ठीक है ना। ता ब्रह्म के चिंतन ते चित्त विक्षेप ते रहित होवे है, अंदर जो तुसी ब्रह्म दा चिंतन करोगे ते जेड़ा चित्त है विक्षेप तो रहित हो जाएगा, चिंत मतलब चंचलता नष्ट हो जाएगी उसकी। जय वार्ता भगवान ने भी कही है, ता श्लोक है, विषयान ध्यायत ध्यायतस चित्तम विशेषु विसज्जते, मामनु स्मरत स्मृतस चित्तम मैं एव परलिये थे, मामनु स्मर जिहड़ा मैनु सिमरता है, चित्त चित्त नाल जिहड़ा मैनु सिमरता है, मैं एव परलिये थे, वो मेरे विच लीन होएगा, जिहड़ा चित्त मेरे विच लगा है तो चित्त किहदे विच लीन होएगा, भगवान ते फिर की होएगा, ज्यों जल में जल आए खटन, तो जे आप साडा चित्त लगा है विषयां दे विच ते फिर मर करके जे लीन हो जाएंगे विषयां च, फिर संसार फिर जन्म मरण चलेगा। अर्थ जे है, विषयों को चिंतन करने हारे पुरुष का चित्त तीन विषयों विषय ही संबंध वाला होवे है, उहदे नाल ही संबंध कर, जेहड़ा चिंतन कर लिया उहदे नाल ही संबंध लगा होगा प्या मन का, और मैं परमेश्वर को स्मरण करने हारे पुरुष का चित्त मैं परमेश्वर विषय ही लै होवे है, इति मामनु स्मर युद्ध चा, गीता विच भगवान कहिंदे आ मामनु स्मर युद्ध चा, तू मेरा सिमरन करदा है युद्ध कर, फिर तेनू पाप नहीं लगेगा। हाँ मतलब कहन दा तात्पर्य भी जेड़ा काम तुसी मन ला के करोगे ना उहो ही बंधन दा कारण होएगा, जे परमात्मा दे मन तुहाडा परमात्मा नाल लगा है ते फिर तुहाडा मुक्ति का कारण हो जाएगा वह ही मन। किंबा सत्संग को विक्षेप के निवृत्त करने की कारणता वशिष्ठ भगवान ने कथन करी है, तहां श्लोक है, सप्ता सदैव गंतव्य यद, देखो यद्या है ना, या और दा संयुक्त है ना, यदि अपि उपदिशितम, उपदिशितम ਕੀ ਹੋ ਗਿਆ? ਯੱਦਿਆ ਹੈ ਨਾ, ਯੱਦਿਆ ਅੱਗੇ ਪੱਪਾ ਅੱਧਾ ਹੈ ਤੇ ਯਦ ਉਪ ਦੀ ਯਦ ਅਪੀ ਉਪ ਦਿਸ਼ਮ ਤਿੰਨ ਨਹੀਂ ਗੱਲ ਬਣੀ ਰਾਜ ਜੀ? ਚਲੋ ਛੱਡੋ, ਫਿਰ ਕਿਤੇ ਤੁਹਾਨੂੰ ਥੋੜੇ ਸੰਸਕ੍ਰਿਤ ਵੀ ਪੜ੍ਹਾਉਣੀ ਬਹੁਤ ਲੱਗਦਾ, ਆਹ ਸਮਝ ਲੱਗਿਆ ਕਰੋ। ਜਾ ਹੀ ਦੇਖੋ, ਜਾ ਹੀ ਸਵਈ, ਜਾ ਹੀ ਸਵਈ ਹੈ ਨਾ, ਬਾਬੇ ਨੂੰ ਦੋ ਲਾਵਾਂ, ਇਹ ਜੇ ਅੱਗੇ ਰਾਰਾ ਹੈ ਨਾ, ਜੇ ਵਿਸਰਗ ਬਣ ਜਾਏਗਾ ਅੱਗੇ ਕਿਆ ਜਾਏਗਾ? ਅਕਥਾ ਅਕਥੇਸ਼ ਅਕਥਸ ਤੇ ਸ਼ਾਮ ਉਪਦੇਸ਼ ਬਵੰਤੀ ਬਵੰਤੀ ਤਾਹ। ਅਰਥ ਜੇ ਹੈ, ਇਸ ਮੁਕਸ਼ੂ ਜਨੋ ਨੇ ਮਹਾਤਮਾ ਜਨੋ ਕੇ ਸਮੀਪ ਸਰਵਦਾ ਗਮਨ ਕਰਨਾ। ਦੇਖ ਲਾ ਕੀ ਕਹਿ ਰਹੇ ਹੁੰਦਾ, ਰੋਜ਼ ਜਾਣਾ ਮਹਾਤਮਾ ਦੇ ਦਰਸ਼ਨ ਕਰਨੇ। ਯਦਪਿ ਤੇ ਮਹਾਤਮਾ ਜਨ ਇਸ ਮੁਕਸ਼ੂ ਕੇ ਪ੍ਰਤੀ ਸਾਕਸ਼ਾਤ ਉਪਦੇਸ਼ ਨਹੀਂ ਕਰਦੇ ਹੋਵੇ, ਕਹਿੰਦਾ ਸਾਕਸ਼ਾਤ ਉਹ ਨਹੀਂ ਕਰ ਰਿਹਾ ਵੀ ਤੂੰ ਬ੍ਰਹਮ ਹੈ, ਹੈਂ ਤੇ ਫਿਰ ਕੀ ਕਰ ਰਿਹਾ? ਤਥਾਪਿ ਤਿੰਨ ਮਹਾਤਮ ਜਨੋ ਕੀ ਜੋ ਸੁਭਾਵਿਕ ਕਥਾ ਹੈ, ਤੇ ਕਥਾ ਹੀ ਇਸ ਮੁਕਸ਼ੂ ਕੇ ਪ੍ਰਤੀ ਉਪਦੇਸ਼ ਰੂਪ ਹੋਵੇ ਹੈ। ਇਹਦੀ ਕਿੰਬਾ ਆਚਾਰਿਓ ਨੇ ਵੀ ਸੰਘ ਸਤ ਸ਼ੂ ਵਿਧੀ ਅਤੇ ਤਾਮ ਭਗਵਨ ਭਗਵਤੋ ਭਗਤੀ ਭਗਤਿਰ ਦ੍ਰਿੜਾਧੀਯਤਾਮ ਇਤਿ ਆਦਿਕ ਵਚਨੋ ਕਰਕੇ ਤਾਂ ਸਤਸੰਗਿਕ ਕਰਤੱਵਤਾ ਕਥਨ ਕਰੀ ਹੈ। ਇਸ ਪ੍ਰਕਾਰ ਵਿਕਸ਼ੇਪ ਕੂ ਨਿਵਿਰਤ ਕਰਕੇ ਪਸ਼ਚਾਤ ਪਸ਼ਚਾਤ ਮਣੀ ਬਾਅਦ ਕਥਾਏ ਸਹਿਤ ਚਿੱਤ ਕੂ ਜਾਣ ਕਰਕੇ ਜਾਣ ਕੇ ਤਾਂ ਕਸਾਏ ਕੀ ਵੀ ਨਿਵਿਰਤੀ ਕਰੇ। ਕਸਾਏ ਮਣੇ ਪਾਪ, ਚਿੱਤ ਜਿਹਦਾ ਇਕਾਗਰ ਹੋ ਗਿਆ ਫਿਰ ਉਹ ਜਿਹੜੇ ਰਾਗ ਦਵੇਸ਼ ਆ ਉਹਨਾਂ ਨੂੰ ਵੀ ਖਤਮ ਕਰ ਦੇ। ਔਰ ਸੰਭ੍ਰਮ ਵਿਸ਼ੇ ਪ੍ਰਾਪਤ ਹੋਏ ਚਿੱਤ ਕੂ ਤਾਂ ਬ੍ਰਹਮ ਤੇ ਚਲਾਏ ਮਨ ਨਹੀਂ ਕਰੇ। ਜਦੋਂ ਬ੍ਰਹਮ ਦੇ ਵਿੱਚ ਚਿੱਤ ਸਥਾਪਨ ਹੋ ਗਿਆ ਫਿਰ ਨਾ ਉੱਥੋਂ ਹਟਾਵੇ, ਫਿਰ ਲੱਗਾ ਰਹਿਣੇ ਦੀ। ਕਿਉਂ ਇੰਨੇ ਕਸ਼ਟਾਂ ਦੇ ਵਿੱਚ ਤੇ ਪੈ ਕੇ ਤੇ ਉਹਨੂੰ ਉੱਥੇ ਲਾਇਆ? ਤੇ ਕਈ ਹੁੰਦਾ ਜਦੋਂ ਦੇਖਿਆ ਥੋੜਾ ਜਿਹਾ ਕੰਮ ਆਪਣਾ ਬਣ ਲੱਗਾ, ਚੱਲ ਆਹ ਥੋੜਾ ਜਿਹਾ ਕੰਮ ਕਰ ਲੈ ਫਿਰ ਆ ਕੇ ਬੈਠਾਂਗੇ, ਫਿਰ ਨੀ ਬੈਠਿਆ ਜਾਂਦਾ। ਜੇ ਬੈਠ ਵੀ ਜਾਓਗੇ ਫਿਰ ਉਹ ਸਥਿਤੀ ਨੀ ਬਣੇਗੀ, ਜੇ ਬੈਠ ਵੀ ਗਏ ਤੇ ਫਿਰ ਉਹ ਦੁਬਾਰਾ ਸਥਿਤੀ ਨੀ ਬਣੇਗੀ। ਔਰ ਸਮਾਧੀ ਕੇ ਆਰੰਭ ਕਾਲ ਵਿਸ਼ੇ, ਦੇਖ ਲਓ ਸਮਾਧੀ ਕੇ ਆਰੰਭ ਕਾਲ ਵਿਸ਼ੇ ਪ੍ਰਾਪਤ ਸਵਿਕਲਪ ਆਨੰਦ ਕੋ ਵੀ ਆਸਵਾਦਨ ਨਹੀਂ ਕਰੇ, ਕਿੰਤੂ ਉਦਾਸੀਨ ਬ੍ਰਹਮ, ਦੇਖ ਲਓ ਉਦਾਸੀਨ ਬ੍ਰਹਮ ਪ੍ਰਗਿਆ ਕਰਕੇ ਜੁਗਤ ਹੋਵੇ ਹੈ। ਇਤੀ ਦੇਖ ਲਓ ਇਹ ਕੀ ਕਹਿ ਰਹੇ ਹੈ, ਸਮਾਧੀ ਕੇ ਆਰੰਭ ਕਾਲ ਵਿਸ਼ੇ ਪ੍ਰਾਪਤ ਹੋਵੇ ਸਵਿਕਲਪ ਆਨੰਦ ਕੋ ਵੀ ਆਸਵਾਦਨ ਨਹੀਂ ਕਰੇ। ਸਮਾਧੀ ਕਾਲ ਜਦੋਂ ਸ਼ੁਰੂ ਕੀਤਾ ਹੈ ਸਿੱਧੀਆਂ ਹੋਣਗੀਆਂ, ਹਾਂ ਤੇ ਫਿਰ ਉਹਨਾਂ ਚ ਨਾ ਕਿਤੇ ਫਸ ਜਾਏ, ਉਸੇ ਆਨੰਦ ਵਿੱਚ ਫਸਿਆ ਰਹੇ ਜਾਂ ਸਮਾਧੀ ਦੇ ਬੈਠਾ ਕਰਨ ਲੱਗਿਆ ਥੋੜਾ ਜਿਹਾ ਆਨੰਦ ਆ ਗਿਆ ਉਹਦੇ ਚ ਉੱਥੇ ਰੁਕ ਜਾਣਾ, ਕਿੰਤੂ ਉਦਾਸੀਨ ਬ੍ਰਹਮ ਪ੍ਰਗਿਆ ਕਰਕੇ ਜੁਗਤ ਹੋਵੇ ਆਈ ਸੀ। ਇਸ ਪ੍ਰਕਾਰ ਕੇ ਉਪਾਇਓ ਕਰਕੇ ਜਬੀ ਤੇ ਲੈ ਆਦਿਕ ਵਿਘਨ ਨਿਵਿਰਤ ਹੋਵੇ ਹੈ, ਤਬੀ ਸੋ ਸੰਪ੍ਰਗਿਆਤ ਸਮਾਧੀ ਉਤਪੰਨ ਹੋਵੇ ਹੈ। ਇਸ ਪ੍ਰਕਾਰ ਸੰਪ੍ਰਗਿਆਤ ਸਮਾਧੀ ਕੇ ਅਭਿਆਸ ਕਰਕੇ ਜਬੀ ਮਨ ਪ੍ਰਤਿਕ ਆਤਮਾ ਵਿਸ਼ੇ ਇਕਾਗਰਤਾ ਕੋ ਪ੍ਰਾਪਤ ਹੋਵੇ ਹੈ, ਤਬੀ ਤਾਂ ਮਨ ਵਿਸ਼ੇ ਸ਼ਸ਼ੇ ਨੂੰ ਲਹਾਇਆ ਦਿੰਦਾ, ਤਬੀ ਤਾਂ ਮਨ ਵਿਸ਼ੇ ਏਕ ਰਿਤੰਬਰਾ ਨਾਮ ਪ੍ਰਗਿਆ ਉਤਪੰਨ ਹੋਵੇ। ਰਿਤੰਬਰ ਇੱਕ ਜਿਹੜੀ ਪ੍ਰਗਿਆ ਬਣੇ, ਇੱਕ ਐਸੀ ਬੁੱਧੀ ਉਤਪੰਨ ਹੋਏਗੀ ਉਹਨੂੰ ਕੀ ਕਹਿੰਦੇ? ਰਿਤੰਬਰਾ ਨਾਮ ਪ੍ਰਗਿਆ ਉਤਪੰਨ ਹੋਵੇ ਹੈ। ਤਹਾਂ ਉਹ ਰਿਤੰਬਰਾ ਪ੍ਰਗਿਆ ਕਿਹਨੂੰ ਕਹਿੰਦੇ ਆ? ਤਹਾਂ ਅਬ ਪਤਾ ਚੱਲੇਗਾ ਗੁਰੂ ਨਾਨਕ ਸਾਹਿਬ ਨੇ ਕਿਉਂ ਕਿਹਾ ਹੈ ਕਿ ਰਿੱਧ ਸਿੱਧ ਅਬਰਾ ਸਾਧ, ਆ ਸੁਣ ਲਿਓ ਹੁਣ ਠੀਕ। ਤਹਾਂ ਰਿਤੰਬਰਾ ਪ੍ਰਗਿਆ ਉਤਪੰਨ ਹੋਵੇ, ਤਹਾਂ ਅਤੀਤ ਆਗੰਤਕ ਅਨਾਗਤ, ਅਤੀਤ ਅਨਾਗਤ ਦੂਰ ਵਿਵਹਿਤ ਸੂਕਸ਼ਮ ਆਦਿਕ ਸਰਵ ਪਦਾਰਥੋਂ ਕੋ ਵਿਸ਼ੇ ਕਰਨੇ ਹਾਰਾ ਜੋ ਯੋਗੀ ਕਾ ਪ੍ਰਤਿਕਸ਼ ਹੈ, ਤਾਂ ਕਾ ਨਾਮ ਰਿਤੰਬਰਾ ਪ੍ਰਗਿਆ ਹੈ। ਜਦੋਂ ਸਮਾਧੀ ਦੇ ਵਿੱਚ ਬੈਠੋਗੇ ਥੋੜਾ ਜਿਹਾ ਕੀ ਹੋਇਆ ਮਨ ਉਹਦੇ ਵਿੱਚ ਥੋੜਾ ਜਿਹਾ ਜੁੜ ਗਿਆ, ਇਹ ਸਥਿਤੀ ਉਤਪੰਨ ਆ ਜਾਏਗੀ। ਮਤਲਬ ਇਹ ਸਥਿਤੀਆਂ ਆ ਜਾਣਗੀਆਂ, ਕਿਹੜੀਆਂ ਕਿਹੜੀਆਂ, ਅਤੀਤ ਜਿਹੜੀਆਂ ਪਹਿਲਾਂ ਗੱਲਾਂ ਹੋ ਚੁੱਕੀਆਂ ਪਿਛਲੀਆਂ ਉਹਨਾਂ ਦਾ ਵੀ ਗਿਆਨ ਹੋ ਜਾਏਗਾ। ਤਿੰਨ ਕਾਲ ਹੈ ਨਾ, ਕਿਹੜੇ ਕਿਹੜੇ, ਭੂਤ ਭਵਿੱਖ, ਭੂਤ ਮਨ ਜਿਹੜਾ ਲੰਘ ਗਿਆ ਉਹਨੂੰ ਕਹਿੰਦੇ ਅਤੀਤ, ਲੰਘ ਗਿਆ ਜਿਹੜਾ ਅਤੀਤ ਉਹਨਾਂ ਟਾਈਮ ਦੀਆਂ ਗੱਲਾਂ ਜੋ ਘਟਨਾ ਅਨਾਗਤ ਆ ਗਏ ਦੂਰ ਬਹੁਤ ਦੂਰ, ਇੱਥੇ ਬੈਠੇ ਦਿੱਲੀ ਤੱਕ ਬੰਬੇ ਤੱਕ ਵਿਦੇਸ਼ਾਂ ਤੱਕ ਦੀਆਂ ਗੱਲਾਂ ਜਾਣ ਲੈਣੀਆਂ। ਵਿਭਹਿਤ ਪਾਸ ਸੂਖਸ਼ਮ, ਸੂਖਸ਼ਮ ਤੋਂ ਸੂਖਸ਼ਮ ਇਤਿਹਾਸਿਕ ਸਰਵ ਪਦਾਰਥੋਂ ਕੋ ਵਿਸ਼ੇ ਕਰਨੇ ਹਾਰਾ ਜੋ ਯੋਗੀ ਕਾ ਪ੍ਰਤਕਸ਼ ਹੈ ਤਾਂ ਕਾ ਨਾਮ ਰਿਤੰਬਰਾ ਪ੍ਰਗਿਆ ਹੈ, ਉਹਨੂੰ ਕਹਿੰਦੇ ਰਿਤੰਬਰਾ, ਰਿਤੰਬਰਾ ਪ੍ਰਗਿਆ ਰਿਤੰਬਰਾ। ਤੇ ਐਸੇ ਜਦੋਂ ਮਨ ਥੋੜਾ ਜਿਹਾ ਵੀ ਲੱਗ ਜਾਏਗਾ ਇਹ ਜਿਹੜੀਆਂ ਸਾਰੀਆਂ ਸਿੱਧੀਆਂ ਹੈ ਨਾ ਉਹ ਆਪਣੇ ਆਪ ਆ ਜਾਣਗੀਆਂ। ਐਸੀ ਰਿਤੰਬਰਾ ਪ੍ਰਗਿਆ ਵਿਸ਼ੇ ਸਥਿਤ ਯੋਗੀ ਕੋ ਨਿਰਵਿਕਲਪ ਸਮਾਧੀ ਪ੍ਰਾਪਤ ਹੋਤੀ ਨਹੀਂ। ਦੇਖ ਲਓ ਕਹਿੰਦਾ ਜਿਹੜਾ ਐਸੀ ਪ੍ਰਗਿਆ ਦੇ ਵਿੱਚ ਸਥਿਤ ਹੋ ਗਿਆ ਤੇ ਨਿਰਵਿਕਲਪ ਸਮਾਧੀ ਨਹੀਂ ਲੱਗੀ ਅਜੇ, ਉਸ ਤੋਂ ਤੇ ਪਿੱਛੇ ਆ, ਤੇ ਉਹ ਸਿੱਧੀਆਂ ਦੇ ਵਿੱਚ ਫਸ ਗਿਆ ਤੇ ਫਿਰ ਆ ਗਏ ਤਾਂ ਮੁਕਤ ਨਹੀਂ ਹੋਇਆ, ਫਿਰ ਅਜੇ ਨਿਰਵਿਕਲਪ ਸਮਾਧੀ ਤੇ ਲੱਗੀ ਨੀ, ਅਜੀ ਤਾਂ ਕਰਤਾ ਕਰਨ ਵਾਲੀ ਸਮਾਧੀ ਹੈ। ਠੀਕ ਹੈ, ਜਾਂ ਤੇ ਤਾਂ ਰਿਤੰਬਰਾ ਪ੍ਰਗਿਆ ਕੋ ਨਿਰੋਧ ਕਰਕੇ ਕਹਿੰਦਾ ਉਹਨੂੰ ਵੀ ਰੋਕਦੇ, ਉਹਨੂੰ ਵੀ ਛੱਡੋ, ਹਾਂ ਨਿਰੋਧ ਕਰਕੇ ਤਾਂ ਸੰਪ੍ਰਗਿਆ ਸਮਾਧੀ ਕੇ ਅਭਿਆਸ ਕੋ ਕਰਨੇ ਹਾਰੇ ਯੋਗੀ ਕੋ ਆਤਮ ਸਾਕਸ਼ਾਤਕਾਰ ਕੀ ਪ੍ਰਾਪਤੀ ਹੋ ਕੇ ਪਰ ਵੈਰਾਗ ਉਤਪੰਨ ਹੋਵੇ ਹੈ, ਤਾਂ ਪਰ ਵੈਰਾਗ ਕਾ ਸਰੂਪ ਪੂਰਵ ਦਿੱਤੀਆਂ ਪ੍ਰਸ਼ੇਦ ਵਿਸ਼ੇ ਕਥਨ ਕਰ ਆਏ ਹੈ। ਦੇਖ ਲਓ ਜੇ ਉੱਥੇ ਹੀ ਰੁਕ ਗਿਆ ਤੂੰ ਰਿੱਧੀਆਂ ਸਿੱਧੀਆਂ ਦੇ, ਤੇ ਫਿਰ ਨਿਰਵਿਕਲਪ ਸਮਾਧੀ ਕੈਸੇ ਲੱਗੇਗੀ। ਰਿਤੰਬਰਾ ਪ੍ਰਗਿਆ ਆ ਗਈ, ਰਿਤੰਬਰਾ ਪ੍ਰਗਿਆ ਆ ਗਈ ਤੇ ਸਾਰੀਆਂ ਸਿੱਧੀਆਂ ਆ ਗਈਆਂ, ਤੇ ਬਸ ਫਿਰ ਸਿੱਧੀਆਂ ਦਿਖਾਉਣ ਲੱਗ ਜਾਏ। ਇਸ ਵਾਸਤੇ ਉਹਨਾਂ ਨੇ ਕਿਹਾ ਰਿੱਧ ਸਿੱਧ ਵਰਾ ਸਾਧ, ਇਹਨੂੰ ਛੱਡ ਦਿਓ, ਕਹਿੰਦੇ ਫਿਰ ਰਿਤੰਬਰਾ ਪ੍ਰਗਿਆ ਨੂੰ ਵੀ ਰੋਕ ਕਰਕੇ ਨਿਰਵਿਕਲਪ ਸਮਾਧੀ ਦਾ ਯਤਨ ਕਰੇ, ਫਿਰ ਪਰ ਵਿਰਾਗ ਹੋਊਗਾ। ਇਸ ਪਰ ਵਿਰਾਗ ਤੇ ਅਨੰਤਰ ਵੀ ਇਸ ਪੁਰਸ਼ ਕੋ ਅਭਿਆਸ ਕਰਨੇ ਯੋਗ ਹੈ, ਤਾਂ ਕਿਸੀ ਉਪਾਏ ਕਰਕੇ ਮੈਂ ਸਰਵ ਬ੍ਰਿਤੀਓ ਕੇ ਨਿਰੋਧ ਰੂਪ ਸੰਪ੍ਰਗਿਆ ਸਮਾਧੀ ਵਿਸ਼ੇ ਸਥਿਤ ਹੋਵਾਂ, ਜਾਂ ਪ੍ਰਕਾਰ ਕਾ ਜੋ ਉਤਸਾਹ ਰੂਪ ਪ੍ਰਯਤਨ ਹੈ ਤਾਂ ਕਾ ਨਾਮ ਅਭਿਆਸ ਹੈ। ਕਹਿੰਦਾ ਇਹਨੂੰ ਅਭਿਆਸ ਕਿਹਨੂੰ ਕਹਿੰਦੇ ਆ, ਐਸੀ ਉਤਸਾਹ ਮਨ ਦੇ ਵਿੱਚ ਹੋ ਜਾਣਾ ਇਹ ਕੰਮ ਦੇ ਵਿੱਚ ਮੈਂ ਇੱਥੇ ਪਹੁੰਚਣਾ, ਪਹੁੰਚਣਾ ਇੱਥੋਂ ਚੱਲਿਆ ਹੁਣ ਮੈਂ ਉੱਥੋਂ ਤੱਕ ਪਹੁੰਚਣਾ, ਉਹਨੂੰ ਪਹੁੰਚਣ ਦੇ ਵਿੱਚ ਜਿਹੜੀ ਕੋਸ਼ਿਸ਼ ਕਰਨੀ ਹੈ ਨਾ ਉਹਨੂੰ ਕਹਿੰਦੇ ਅਭਿਆਸ। ਠੀਕ ਹੈ, ਜੈ ਹੀ ਅਭਿਆਸ ਕਾ ਲਕਸ਼ਣ ਪਤੰਜਲੀ ਭਗਵਾਨ ਨੇ ਯੋਗ ਸੂਤਰ ਵਿਸ਼ੇ ਤੱਤਰ ਸਿਤੋ ਪ੍ਰਯਤਨੋ ਅਭਿਆਸ, ਤੱਤਰ ਤੱਤਰ ਮੈਂ ਉੱਥੇ ਸਿਤੋ ਉਹਦੇ ਵਿੱਚ ਸਥਿਤੀ ਕਰਨੀ ਹੈ ਮੈਂ, ਪ੍ਰਯਤਨ ਉਹਦੇ ਵਾਸਤੇ ਕੋਸ਼ਿਸ਼ ਕਰ ਰਿਹਾ ਹੈ, ਉਹਨੂੰ ਕੀ ਕਹਿੰਦੇ ਅਭਿਆਸ, ਉਹਨੂੰ ਅਭਿਆਸ ਕਹਿੰਦੇ ਆ। ਉੱਥੋਂ ਤੱਕ ਪਹੁੰਚਣ ਵਾਸਤੇ ਜਿਹੜੀ ਕੋਸ਼ਿਸ਼ ਕਰਨੀ ਹੈ ਉਹ ਕੋਸ਼ਿਸ਼ ਨੂੰ ਕੀ ਕਹਾਂਗੇ,
ਅਭਿਆਸ।
ਇਸ ਸੂਤਰ ਕਰਕੇ ਕਥਨ ਕਰਿਆ ਹੈ ਤਾਂ ਉਤਸਾਹ ਰੂਪ ਪ੍ਰਯਤਨ ਕੇ ਵੀ ਨਿਰੋਧ ਕੋ ਸਰਵ ਬ੍ਰਿਤੀਓਂ ਕਾ ਨਿਰੋਧ ਹੋਵੇ ਹੈ, ਕਹਿੰਦਾ ਫਿਰ ਉਹ ਅਭਿਆਸ ਵੀ ਛੱਡ ਦੇਣਾ ਅੱਗੇ ਚੱਲ ਕੇ, ਕਹਿੰਦੇ ਉਹਨੂੰ ਕਿੱਦਾਂ ਛੱਡ ਦਾਂਗੇ, ਇਹ ਕੈਸੇ ਹੋ ਗਿਆ, ਉਹਨਾਂ ਨੂੰ ਛੱਡਣਾ ਪਊਗਾ ਕਿ ਆਪਣੇ ਆਪ ਛੁੱਟ ਜੂਗਾ, ਜੇ ਤਾਂ ਛੱਡਣਾ ਪਊਗਾ ਤੇ ਫਿਰ ਤੇ ਕਿਹਦੇ ਨਾਲ ਛੱਡਾਂਗੇ, ਕੋਈ ਹੋਰ ਚੀਜ਼ ਹੋਊਗੀ ਉਹਦੇ ਨਾਲ ਆਪਾਂ ਉਹ ਵੀ ਛੱਡਤਾ, ਤੇ ਫਿਰ ਉਸ ਤੋਂ ਅੱਗੇ ਕੁਛ ਹੋਊਗਾ ਉਹਦੇ ਨਾਲ ਫਿਰ ਪਹਿਲਾਂ ਉਹਨੂੰ ਛੱਡਾਂਗੇ, ਇਹ ਤਾਂ ਫਿਰ ਹੋ ਗਈ ਅਨਵਸਥਾ ਦੋਸ਼ ਹੋ ਜਾਏਗਾ। ਠੀਕ ਹੈ ਨਾ, ਤਾਂ ਉਕਤ ਤਾਂ ਉਕਤ ਸਾਹਸ ਤਾਂ ਉਤਸਾਹ ਰੂਪ ਪ੍ਰਯਤਨ ਕੇ ਵੀ ਨਿਰੋਧ ਹੋਵੇ, ਸਰਵ ਬ੍ਰਿਤੀਓਂ ਕਾ ਨਿਰੋਧ ਹੋਵੇ ਹੈ, ਸੋ ਸਰਵ ਬ੍ਰਿਤੀਓਂ ਕਾ ਨਿਰੋਧ ਹੀ ਅਸੰਪ੍ਰਗਿਆਤ ਸਮਾਧੀ ਕਿਹਾ ਜਾਵੇ ਹੈ। ਕਹਿੰਦਾ ਜਦੋਂ ਸਾਰੇ ਬ੍ਰਿਤੀਆਂ ਦਾ ਨਿਰੋਧ ਹੋ ਗਿਆ ਉਹਨੂੰ ਤੇ ਸੰਪ੍ਰਗਿਆਤ ਸਮਾਧੀ ਕਹਿੰਦੇ, ਜੋਗਾ ਚਿੱਤ ਬਿਰਤੀ ਨਿਰੋਧਾ ਜਦੋਂ ਚਿੱਤ
ਬਿਰਤੀ ਉੱਠ ਨਹੀਂ ਰਹੀ
ਬਸ ਉਹੀ ਸਵਾਦੀ ਹੈ ਤਾਂ ਉਤਸਾਹ ਰੂਪ ਪ੍ਰਯਤਨ ਕੇ ਨਿਰੋਧ ਵਿਸ਼ੇ ਦੂਸਰਾ ਕੋਈ ਸਾਧਨ ਹੈ ਅਥਵਾ ਨਹੀਂ ਸ਼ੰਕਾਵਾਦੀ ਕੀ ਬੋਲ ਰਿਹਾ ਹੈ ਕਹਿੰਦਾ ਜੇ ਤੁਸੀਂ ਉਤਸਾਹ ਰੂਪ ਪ੍ਰਯਤਨ ਕਹਿ ਰਹੇ ਹੋ ਮੁੜ ਕੇ ਉਹਦਾ ਵੀ ਨਿਰੋਧ ਕਰ ਦੋ ਪ੍ਰਯਤਨ ਦਾ ਵੀ ਕੋਸ਼ਿਸ਼ ਵੀ ਨਾ ਕਰੋ ਉਹਦਾ ਕੋਈ ਸਾਧਨ ਹੈ ਉਹਨੂੰ ਕਿਹਦੇ ਨਾਲ ਨਿਰੋਧ ਕਰਨਾ ਅਥਵਾ ਨਹੀਂ ਹੈ ਤਾਂ ਜੋ ਪ੍ਰਥਮ ਪਕਸ਼ ਅੰਗੀਕਾਰ ਕਰੋਗੇ ਪਹਿਲਾ ਪ੍ਰਸ਼ਨ ਪਕਸ਼ ਕਿਹੜਾ ਹੈ ਸਾਧਨ ਹੈ ਤਾਂ ਫਿਰ ਕੀ ਆ ਅਨਵਸਥਾ ਦੋਸ਼ ਕੀ ਪ੍ਰਾਪਤੀ ਹੋਏਗੀ ਅਨਵਸਥਾ ਦੋਸ਼ ਹੋ ਜਾਏਗਾ ਉਹ ਕਿਹੜੇ ਨਾਲ ਛੱਡਿਆ ਇਹਦੇ ਨਾਲ ਇਹ ਫਿਰ ਇਹਨੂੰ ਵੀ ਛੱਡਣਾ ਹੁਣ ਤੇ ਦੂਸਰੇ ਨਾਲ ਫਿਰ ਉਹਨੂੰ ਵੀ ਤੀਸਰੇ ਨੂੰ ਵੀ ਛੱਡਣਾ ਚੌਥੇ ਨਾਲ ਕਹਿੰਦਾ ਏਦਾਂ ਕਿੱਥੋਂ ਤੱਕ ਪਹੁੰਚੋਗੇ ਅਨਵਸਥਾ ਦੋਸ਼ ਹੋ ਜਾਏਗਾ ਠੀਕ ਹੈ ਕਾਹੇ ਤੇ ਤਾਂ ਉਕਤ ਤਾਂ ਉਤਸਾਹ ਰੂਪ ਪ੍ਰਯਤਨ ਕੇ ਨਿਰੋਧ ਵਾਸਤੇ ਅੰਗੀਕਾਰ ਕਰਿਆ ਜੋ ਦੂਸਰਾ ਸਾਧਨ ਹੈ ਤਾਂ ਕਿ ਵਿਦਿਆਮਾਨ ਹੋਵੇ ਸੋ ਸੰਪ੍ਰਗਿਆ ਸਮਾਧੀ ਹੋਵੇਗੀ ਨਹੀਂ ਕਹਿੰਦਾ ਜਦੋਂ ਉਹ ਸਾਧਨ ਬੈਠਾ ਜਿਹਦੇ ਨਾਲ ਉਹਨੂੰ ਛੱਡਿਆ ਪ੍ਰਯਤਨ ਨੂੰ ਜਦੋਂ ਉਹ ਸਾਧਨ ਹੈ ਤਾਂ ਸਾਧਨ ਹੈ ਤੇ ਸਮਾਧੀ ਨਹੀਂ ਲੱਗੇਗੀ ਸਾਰੀਆਂ ਬ੍ਰਿਤੀਆਂ ਤਾਂ ਹੀ ਛੱਡੀਆਂ ਜਾਣਗੀਆਂ ਸਾਧਨ ਉਹਨੂੰ ਛੱਡਾਂਗੇ ਠੀਕ ਹੈ ਜਾਂ ਤੇ ਤਾਂ ਸਾਧਨ ਕੇ ਨਿਰੋਧ ਵਾਸਤੇ ਕੋਈ ਤੀਸਰਾ ਸਾਧਨ ਮੰਨਣਾ ਹੋਵੇਗਾ ਫਿਰ ਉਹ ਦੂਸਰੇ ਨੂੰ ਛੱਡਣ ਵਾਸਤੇ ਕੋਈ ਤੀਸਰਾ ਮੰਨਣਾ ਪਊਗਾ ਤੀਸਰੇ ਸਾਧਨ ਕੇ ਨਿਰੋਧ ਵਾਸਤੇ ਕੋਈ ਚਤੁਰ ਸਾਧਨ ਮੰਨਣਾ ਹੋਵੇਗਾ ਇਸ ਪ੍ਰਕਾਰ ਆਗੇ ਸਾਧਨ ਕੀ ਧਾਰਾ ਮੰਨਣੇ ਵਿਸ਼ੇ ਅਨਵਸਥਾ ਦੋਸ਼ ਕੀ ਪ੍ਰਾਪਤੀ ਹੋਵੇਗੀ ਔਰ ਤਾਂ ਪ੍ਰਯਤਨ ਕੇ ਨਿਰੋਧ ਦਾ ਕੋਈ ਸਾਧਨ ਨਹੀਂ ਹੈ ਜਾਂ ਇੱਦਾਂ ਮੰਨ ਲਓ ਉਹਦਾ ਪ੍ਰਯਤਨ ਜਿਹੜਾ ਹੈ ਉਹਨੂੰ ਰੋਕਣ ਦਾ ਕੋਈ ਸਾਧਨ ਹੀ ਨਹੀਂ ਹੈ ਜਾਂ ਦੁਤੀਆ ਪੱਖ ਜੋ ਅੰਗੀਕਾਰ ਕਰੋਗੇ ਤਾਂ ਸਾਧਨ ਤੇ ਬਿਨਾਂ ਪ੍ਰਯਤਨ ਦਾ ਨਿਰੋਧ ਹੀ ਨਹੀਂ ਸੰਭਵੇਗਾ ਵੀ ਸਾਧਨ ਨਹੀਂ ਹੈ ਤਾਂ ਫਿਰ ਉਹਦਾ ਨਿਰੋਧ ਕਿੱਦਾਂ ਕਰੋਗੇ ਰੋਕੋਗੇ ਕਿੱਦਾਂ ਔਰ ਜੋ ਐਸਾ ਕਹੋ ਸੋ ਪ੍ਰਯਤਨ ਆਪ ਹੀ ਆਪਣੇ ਆਪ ਹੀ ਆਪ ਕਾ ਨਿਰੋਧ ਨਿਰੋਧਕ ਹੋ ਗਿਆ ਉਹ ਜਿਹੜਾ ਪ੍ਰਯਤਨ ਆਪਣਾ ਨਿਰੋਧ ਆਪ ਹੀ ਕਰ ਦੇਗਾ ਸੋ ਵੀ ਸੰਭਵਤਾ ਨਹੀਂ ਕਾਹੇ ਤੇ ਆਪਣੇ ਕਰਕੇ ਆਪਣਾ ਨਿਰੋਧ ਅਤਿਅੰਤ ਵਿਰੁੱਧ ਹੈ ਕਹਿੰਦਾ ਕੋਈ ਆਪਣਾ ਆਪਣੇ ਆਪ ਦਾ ਨਿਰੋਧ ਕਰ ਲੇਗਾ ਆਪਣੇ ਕੰਧੇ ਤੇ ਕੋਈ ਬੈਠ ਜੂਗਾ ਦੂਸਰਾ ਹੀ ਬੈਠੂਗਾ ਔਰ ਲੋਕ ਵਿਸ਼ੇ ਐਸਾ ਦੇਖਣ ਵਿਸ਼ੇ ਆਪਤਾ ਨਹੀਂ ਸਮਾਧਾਨ ਅਬ ਸਮਾਧਾਨ ਸੁਣ ਲਓ ਸੋ ਉਤਸਾਹ ਰੂਪ ਪ੍ਰਯਤਨ ਸਰਵ ਬ੍ਰਿਤੀਓ ਕੇ ਨਿਰੋਧ ਕੋ ਕਰਤਾ ਹੁਆ ਆਪਣੇ ਨਿਰੋਧ ਕੋ ਵੀ ਆਪ ਹੀ ਕਰੇ ਹੈ ਕਹਿੰਦਾ ਜਿਹੜਾ ਉਹ ਜਿਹੜਾ ਨਿਰੋਧ ਹੈ ਨਾ ਤੁਹਾਨੂੰ ਦੱਸਿਆ ਸਰਵ ਬ੍ਰਿਤੀਓ ਕਾ ਨਿਰੋਧ ਜਦੋਂ ਉਹ ਹੋ ਗਿਆ ਤੇ ਫਿਰ ਪ੍ਰਯਤਨ ਜਿਹੜਾ ਹੈ ਨਾ ਉਹ ਆਪਣੇ ਆਪ ਹੀ ਨਿਸ਼ਫਲ ਹੋ ਜਾਏਗਾ ਕਹਿੰਦਾ ਇਹ ਕਿੱਦਾਂ ਹੋ ਜਾਏਗਾ ਕਹਿੰਦਾ ਜੈਸੇ ਦੇਖੋ ਆਹ ਕੀ ਹੈ ਇਹਦਾ ਅਰਥ ਕੀ ਹੁੰਦਾ ਹਾਂ ਨਹੀਂ ਆ ਗਏ ਕੀ ਹੈ ਹਾਂ ਕੀ ਅਰਥ ਇਹਦਾ ਹੈਗਾ ਹੈ ਨਹੀਂ ਕਤਕ ਰਜ ਕਤਰ ਕਹੋ ਇੱਧਰ ਪੜੋ ਨਾ ਕਤਕ ਰਜ ਹਾਂ ਕਤਕ ਰਜ ਮੈਨੇ ਫਟਕੜੀ ਕਤਕ ਰਜ ਜਲ ਕੇ ਮ੍ਰਿਤਿਕਾ ਕੋ ਨਿਵਰਤ ਕਰੇ ਕੇ ਆਪ ਵੀ ਆਪਣੇ ਨਿਵਿਰਤ ਆਪ ਹੀ ਨਿਵਿਰਤ ਹੋ ਜਾਵੇ ਹੈ ਜੈਸੇ ਸੰਤਾਂ ਨੂੰ ਸਿਖਾ ਦੇਣਾ ਪ੍ਰਸਾਦ ਜੈਸੇ ਕੋਈ ਘੜੇ ਚ ਪਾਣੀ ਪਾ ਲਿਆ ਬਹੁਤ ਗੰਦਾ ਹੈ ਮਿੱਟੀ ਵਾਲਾ ਪਾਣੀ ਆ ਉਹਦੇ ਵਿੱਚ ਤੁਸੀਂ ਥੋੜੀ ਜਿਹੀ ਫਟਕੜੀ ਸੁੱਟ ਦੋਗੇ ਤੇ ਫਟਕੜੀ ਸੁੱਟ ਦੋਗੇ ਤੇ ਕੀ ਹੋਏਗਾ ਉਹ ਜਿਹੜੀ ਸਾਰੀ ਮਿੱਟੀ ਹੈ ਨਾ ਉਹ ਥੱਲੇ ਬੈਠ ਜੂਗੀ ਤੇ ਫਟਕੜੀ ਉਹ ਵੀ ਘੁਲ ਜਾਏਗੀ ਉਹ ਵੀ ਨਹੀਂ ਰਹੇਗੀ ਫਟਕੜੀ ਨੇ ਕੀ ਕੀਤਾ ਸਾਰੀ ਜਿਹੜੀ ਮਿੱਟੀ ਸੀ ਉਹਨੂੰ ਨਾਲ ਲੈ ਕੇ ਆਪ ਵੀ ਨਾਲ ਬੈਠ ਗਈ ਆਪ ਵੀ ਖਤਮ ਹੋ ਗਈ ਮਿੱਟੀ ਨੂੰ ਵੀ ਨੀਚੇ ਬਿਠਾ ਦਿੱਤਾ ਪਾਣੀ ਸ਼ੁੱਧ ਕਰਦਾ ਕਹਿੰਦਾ ਜਿਹੜਾ ਪ੍ਰਯਤਨ ਹੈ ਨਾ ਇਹ ਵੀ ਐਸੇ ਹੋਏਗਾ ਜਦੋਂ ਬ੍ਰਿਤੀਆਂ ਨਿਰੋਧ ਹੋ ਗਈਆਂ ਤਾਂ ਪ੍ਰਯਤਨ ਆਪਣੇ ਆਪ ਹੀ ਨਸ਼ਟ ਹੋ ਜਾਏਗਾ ਫਟਕੜੀ ਵਾਲਾ ਕੰਮ ਕਰੂਗਾ ਉਹਨੂੰ ਕੋਈ ਦੂਸਰੇ ਦੀ ਜ਼ਰੂਰਤ ਨਹੀਂ ਆ ਉਹਨੂੰ ਨਿਰੋਧ ਕਰਨ ਵਾਸਤੇ ਫਿਰ ਹੋਰ ਕੋਈ ਸਾਧਨ ਕਰਨਾ ਪਊ ਇਹ ਨਹੀਂ ਕਹਿੰਦਾ ਜੈਸੇ ਫਟਕੜੀ ਜਲ ਨੂੰ ਸਾਫ਼ ਕਰਕੇ ਆਪ ਵੀ ਨਸ਼ਟ ਹੋ ਗਈ ਘੁਲ ਗਈ ਐਸੇ ਉਹ ਜਿਹੜਾ ਪ੍ਰਯਤਨ ਹੈ ਸਾਰੀਆਂ ਬ੍ਰਿਤੀਆਂ ਦਾ ਨਿਰੋਧ ਕਰਕੇ ਆਪ ਵੀ ਖਤਮ ਹੋ ਜਾਏਗਾ ਤਾਂ ਕਤਕ ਰਜ ਕੇ ਨਿਵਰਤ ਕਰਨ ਵਾਸਤੇ ਕੋਈ ਦੂਸਰੇ ਸਾਧਨ ਕੀ ਅਪੇਕਸ਼ਾ ਹੋਤੀ ਨਹੀਂ ਫਿਰ ਉਹ ਫਟਕੜੀ ਨੂੰ ਹੁਣ ਕੱਢਣਾ ਵਾ ਕਹਿੰਦਾ ਉਹਨੂੰ ਕੀ ਕਹਿੰਦਾ ਉਹ ਤਾਂ ਘੁਲ ਗਈ, ਉਹਦੇ ਆਪਣੇ ਆਪ ਹੀ ਨਸ਼ਟ ਹੋ ਗਈ। ਹੁਣ ਫਟਕੜੀ ਨੂੰ ਨਸ਼ਟ ਕਰੋ, ਉਹਨੇ ਜਲ ਤੇ ਸਾਫ਼ ਕਰਤਾ, ਉਹਨੂੰ ਕਿੱਦਾਂ ਨਸ਼ਟ ਕਰੋਗੇ, ਉਹ ਆਪਣੇ ਆਪ ਹੀ ਘੁਲ ਗਈ। ਕਹਿੰਦਾ ਇਹੀ ਹਾਲ ਉਹ ਪ੍ਰਯਤਨ ਦਾ ਹੈ, ਜਦੋਂ ਸਾਰੀਆਂ ਬਿਰਤੀਆਂ ਮਨ ਦੀਆਂ ਸਾਰੀਆਂ ਬਿਰਤੀਆਂ ਦਾ ਨਿਰੋਧ ਹੋ ਗਿਆ ਤੇ ਜਿਹੜਾ ਹੈ ਪ੍ਰਯਤਨ ਕੋਸ਼ਿਸ਼ ਅਭਿਆਸ ਉਹ ਵੀ ਆਪਣੇ ਆਪ ਖਤਮ ਹੋ ਜਾਏਗਾ। ਤਾਂ ਇਸੇ ਤਾਂ ਉਤਸਾਹ ਰੂਪ ਪ੍ਰਯਤਨ ਕੇ ਨਿਵਿਰਤ ਕਰਨ ਵਾਸਤੇ ਕੋਈ ਦੂਸਰਾ ਸਾਧਨ ਕੀ ਅਪੇਕਸ਼ਾ ਹੋਤੀ ਨਹੀਂ, ਜਾਂ ਤੇ ਅਨਵਸਥਾ ਦੋਸ਼ ਕੀ ਤਾਂ ਦ੍ਰਿਸ਼ਟ ਵਿਰੋਧ ਦੋਸ਼ ਕੀ ਪ੍ਰਾਪਤੀ ਹੋਵੇ ਨਹੀਂ। ਦ੍ਰਿਸ਼ਟ ਵਿਰੋਧ ਕਹਿੰਦਾ ਉਹਨੇ ਦੋ ਪ੍ਰਸ਼ਨ ਕੀਤੇ ਸੀ ਨਾ, ਇਹ ਅਨਵਸਥਾ ਦੋਸ਼ ਕੀ ਪ੍ਰਾਪਤੀ ਹੋ ਜਾਏਗੀ ਤੇ ਜਾਂ ਫਿਰ ਉਹ ਆਪਣੇ ਆਪ ਹੀ ਆਪਣੀ ਨਿਵਿਰਤੀ ਕਰ ਲਏਗਾ, ਐਸਾ ਕਹਿੰਦਾ ਐਸਾ ਤੇ ਦੇਖਣੇ ਚ ਆਉਂਦਾ ਹੀ ਨਹੀਂ, ਉਹ ਦ੍ਰਿਸ਼ਟ ਵਿਰੋਧ ਹੈ। ਕਿੰਵਾ ਜਹ ਉਕਤ ਅਸੰਪ੍ਰਗਿਆ ਸਮਾਧੀ ਕਾ ਸਰੂਪ ਅਨੇ ਸ਼ਾਸਤਰ ਵਿਸ਼ੇ ਵੀ ਕਹਿਆ, ਤਹਾਂ ਸ਼ਲੋਕ ਹੈ ਮਨਸੋ ਬ੍ਰਿਤੀ ਸ਼ੂਨਿਆ। ਦੇਖ ਲੋ ਮਨਸੋ ਬ੍ਰਿਤੀ ਸ਼ੂਨਿਆ, ਬ੍ਰਿਤੀ ਸ਼ੂਨਮਣੇ ਕੀ ਹੁੰਦਾ, ਜੀਰੋ, ਜਦੋਂ ਮਨ ਦੀ ਬ੍ਰਿਤੀ ਕੀ ਹੋਗੀ, ਜੀਰੋ ਮਣੇ ਨਾ ਰਹੀ, ਸ਼ੂਨ ਹੋ ਗਈ। ਮਨਸੋ ਬ੍ਰਿਤੀ ਸ਼ੂਨਿਆ ਬ੍ਰਹਮਾਕਾਰ ਤਯਾ ਸਥਿਤੀ ਹੀ, ਜਦੋਂ ਆਤਮਾ ਜਿਹੜੀ ਹੈ ਬ੍ਰਹਮਾਕਾਰ ਮੈਂ ਸਥਿਤੀ ਬਣ ਗਈ, ਏਕ ਬਿਰਤੀ ਕਿਹੜੀ ਬਣ ਰਹੀ ਹੈ, ਖਾਲੀ ਬ੍ਰਹਮਾਕਾਰ ਬਿਰਤੀ ਬਣ ਰਹੀ ਹੈ, ਤੇ ਮਨ ਕੀ ਬਾਕੀ ਬਿਰਤੀਆਂ ਜਿਹੜੀਆਂ ਹੈ ਉਹ ਸ਼ੂਨ ਹੋ ਗਈਆਂ। ਅਸੰਪ੍ਰਗਿਆ ਸਮਾਧੌ ਸਮਾਧੀ ਵਿਧੀਯਤੇ, ਇਹਨੂੰ ਕਹਿੰਦੇ ਆ ਅਸੰਪ੍ਰਗਿਆ ਸਮਾਧੀ, ਸਾ ਸਮਾਧੀ ਵਿਧੀਯਤੇ। ਪ੍ਰਸ਼ਾਂਤ ਬ੍ਰਿਤੀ ਬ੍ਰਿਤੀ ਕਮ ਚਿੱਤਮ, ਜਦੋਂ ਚਿਤਕਿਆ ਚਿੱਤਮ, ਜਦੋਂ ਪ੍ਰਸ਼ਾਂਤ ਬ੍ਰਿਤੀ ਕਮ, ਜਦੋਂ ਚਿੱਤ ਦੀਆਂ ਬਿਰਤੀਆਂ ਕੀ ਹੋ ਗਈਆਂ, ਪ੍ਰਸ਼ਾਂਤ, ਪ੍ਰਸ਼ਾਂਤ, ਸ਼ਾਂਤ ਨਹੀਂ ਪ੍ਰਸ਼ਾਂਤ, ਠੀਕ ਪ੍ਰਸਾਦ ਕੇ ਸ਼ਾਂਤ ਹੋ ਗਈਆਂ, ਪ੍ਰਾਉ ਉਪਸਰਗ ਲੱਗਾ ਹੈ ਨਾ, ਹਾਂ ਉਹ ਕਹਿੰਦੇ ਪ੍ਰਸ਼ਾਂਤ ਹੋ ਗਈਆਂ ਚਿਤਕੀਆਂ ਬਿਰਤੀਆਂ, ਤੇ ਕੀ ਹੋਏਗਾ ਪਰਮਾਨੰਦ ਦੀਪਕਮ, ਉਦੋਂ ਪਰਮਾਨੰਦ ਜਿਹੜਾ ਦੀਪਕ ਹੈ ਉਹਦਾ ਪ੍ਰਕਾਸ਼
ਹੋ ਗਿਆ।
ਅਸੰਪ੍ਰਗਿਆਤ ਸਮਾਸ ਅਸੰਪ੍ਰਗਿਆਤ ਨਾਮ ਆਸੋ ਸਮਾਧੀ ਸਮਾਧਿਰ ਯੋਗੀ ਨਾਮ ਪ੍ਰਿਯ, ਇਹ ਯੋਗੀਆਂ ਨੂੰ ਜਿਹੜੀ ਸਮਾਧੀ ਹੈ ਨਾ ਇਹ ਪ੍ਰਿਯ ਹੈ। ਅਰਥ ਜੇ ਹੈ ਸਰਵ ਬ੍ਰਿਤੀਓ ਤੇ ਸ਼ੁੰਨ ਮਨ ਕੀ ਜਾ ਬ੍ਰਹਮਾਕਾਰ ਰੂਪ ਤੇ ਸਥਿਤੀ ਹੈ, ਸਾ ਸਥਿਤੀ ਹੀ ਯੋਗ ਸ਼ਾਸਤਰ ਵੇਤਾ ਪੁਰਸ਼ੋ ਨੇ ਅਸੰਪ੍ਰਗਿਆਤ ਸਮਾਧੀ ਸਮਾਧੀ ਨਾਮ ਕਰਕੇ ਕਹੀ। ਕਿੰਵਾ ਉਕਤ ਅਭਿਆਸ ਕਰਕੇ ਨਿਵਿਰਤ ਹੋ ਗਈ ਹੈ, ਉਕਤ ਅਭਿਆਸ, ਉਕਤ ਅਭਿਆਸ ਮੈਨੇ ਜਿਹੜਾ ਪਹਿਲਾਂ ਦੱਸ ਰਹੇ ਹਾਂ, ਐਸਾ ਅਭਿਆਸ ਕੀਤਾ ਹੈ ਜਿਸਨੇ, ਤੇ ਕੀ ਹੋਇਆ ਨਿਵਿਰਤ ਹੋ ਗਈ ਹੈ ਸਰਵ ਬ੍ਰਿਤੀਆਂ ਜਿਸ ਕੀ, ਐਸਾ ਜੋ ਪਰਮਾਨੰਦ ਕਾ ਪ੍ਰਕਾਸ਼ ਰੂਪ ਚਿੱਤ ਹੈ ਸੋ ਹੀ ਜੋਗੀ ਜਨੋ ਕੋ ਪ੍ਰਿਯ ਹੈ, ਅਸੰਪ੍ਰਗਿਆਤ ਸਮਾਧੀ ਹੈ ਇਤੀ। ਅਬ ਤਾਂ ਅਸੰਪ੍ਰਗਿਆਤ ਸਮਾਧੀ ਕਾ ਅਨੇ ਸਮਾਧੀ ਕਾ ਵੀ ਅਦਲੇ ਅਨੇ ਦੂਸਰੇ ਸਾਧਨ, ਅਨੇ ਮਾਨੇ ਦੂਸਰੇ ਸਾਧਨੋ ਕਾ ਵੀ ਉਲੇਖ ਕਰ ਰਹੇ ਥੋੜਾ ਥੋੜਾ, ਹੁੰਦਾ ਹੁਣ ਤੁਹਾਨੂੰ ਦੂਸਰੇ ਸਾਧਨ ਦੱਸਦੇ ਹਾਂ, ਇਹ ਤੇ ਸਾਧ ਦੱਸ ਦਿੱਤੇ ਕਿ ਸੰਪ੍ਰਗਿਆ ਸਮਾਧੀ ਦੇ ਸਾਧਨ ਅਸ਼ਟੰਗ ਹੈ ਨਾ, ਤੇ ਸੰਪ੍ਰਗਿਆ ਜਿਹੜੀ ਸੰਪ੍ਰਗਿਆ ਸਮਾਧੀ ਹੈ ਇਹ ਖਾਲੀ ਯੋਗ ਜਿਹੜੇ ਯੋਗ ਸ਼ਾਸਤਰ ਵਾਲਿਆਂ ਨੇ ਅੰਗ ਅੱਠ ਅੰਗ ਦੱਸੇ ਆ ਉਹਨਾਂ ਕਰਕੇ ਲੱਗੇਗੀ, ਜਾਂ ਹੋਰ ਵੀ ਕੋਈ ਸਾਧਨ ਹੈ ਜਿਹਨਾਂ ਕਰਕੇ ਲੱਗ ਜੇ, ਠੀਕ ਹੈ। ਸੋ ਅਸੰਪ੍ਰਗਿਆ ਸਮਾਧੀ ਪੂਰਵਕਤ ਰੀਤੀ ਤੇ ਕੇਵਲ ਪਰਵਰਾਗਯ ਤੇ ਹੀ ਨਹੀਂ ਪ੍ਰਾਪਤ ਹੋਵੇ ਹੈ, ਕਹਿੰਦਾ ਜਿਹਨੂੰ ਪਰਵਰਾਗਯ ਹੋ ਗਿਆ ਉਹਨੂੰ ਹੀ ਪ੍ਰਾਪਤ ਹੋਏਗੀ, ਕਹਿੰਦਾ ਇਹ ਨਹੀਂ ਗੱਲ ਹੋਰਨਾਂ ਨੂੰ ਵੀ ਹੋ ਸਕਦੀ ਹੈ, ਕਿੰਤੂ ਈਸ਼ਵਰ ਕੇ ਪ੍ਰਣਿਧਾਨ ਤੇ ਵੀ ਸੋ ਸਮਾਧੀ ਪ੍ਰਾਪਤ ਹੋਵੇ ਹੈ, ਖਾਲੀ ਈਸ਼ਵਰ ਦੇ ਪ੍ਰਾਇਣ ਹੋ ਜਾਣਾ ਬਿਲਕੁਲ ਨਿਰਭਰ ਹੋ ਜਾਣਾ, ਜਿਸ ਬੱਚਾ ਮਾਂ ਦੇ ਉੱਤੇ ਨਿਰਭਰ ਹੈ, ਉਹ ਪਿਲਾ ਰਹੀ ਹੈ ਤੇ ਪੀ ਰਹੀ ਹੈ, ਪੀ ਰਿਹਾ ਗਿੱਲੇ ਥਾਂ ਪਿਆ ਹੈ ਤੇ ਪਿਆ ਹੈ, ਮਾਂ ਨੇ ਇੱਧਰ ਕਰਤਾ ਤੇ ਕਰਤਾ, ਜਾਂ ਤੇ ਐਸੇ ਹੋ ਜਾਓ ਇਹਨੂੰ ਕਹਿੰਦੇ ਸ਼ਰਨ, ਆਪਾਂ ਨੇ ਜਾ ਕੇ ਕਹਿੰਦੇ ਭਗਵਾਨ ਤੇਰੀ ਸ਼ਰਨ ਆ ਗਿਆ, ਉਹ ਥੋੜੀ ਸ਼ਰਨ,
ਪੂਰਾ
ਜੈਸੇ ਬੱਚਾ ਛੋਟਾ ਹੈ ਉਹਦੀ ਮਾਂ ਉਹਨੂੰ ਦੁੱਧ ਪਿਲਾ ਦੇਵੇ ਜਾਂ ਨਾ ਪਿਲਾ ਦੇਵੇ, ਜਾਂ ਘੰਟਾ ਪਹਿਲਾਂ ਪਿਲਾ ਦੇ ਜਾਂ 10 ਮਿੰਟ ਬਾਅਦ ਚ ਪਿਲਾ ਦੇਵੇ, ਜਾਂ ਉਹਨੂੰ ਫਟਾ ਕੱਪੜਾ ਪਹਿਨਾ ਦੇ ਚਾਹੇ ਨਿਆ ਪਹਿਨਾ ਦੇ ਜਾਂ ਗੰਦਾ ਪਹਿਨਾ ਦੇ ਚਾਹੇ ਧੋਤਾ ਹੋਇਆ ਪਹਿਨਾ ਦੇ, ਉਹ ਕਹਿੰਦਾ ਕੁਛ? ਜੋ ਗਿੱਲੇ ਥਾਂ ਤੇ ਪਿਆ ਤੇ ਉਹ ਥੋੜੀ ਕਹੂੰਗਾ ਮੈਨੂੰ ਸੁੱਕੇ ਕਰ ਦੇ, ਇਹਨੂੰ ਕਹਿੰਦੇ ਆ ਭਾਣਾ ਮੰਨਣਾ। ਜਿੱਦਾਂ ਹੈ ਹੈ ਚੱਲਣ ਦੇ, ਜੇ ਤੇ ਉਹ ਇਸ ਰੰਗਾਂ ਇਹਨਾਂ ਰੰਗਾਂ ਚ ਰਾਜੀਆਂ ਤੇ ਠੀਕ ਹੈ, ਜਾਂ ਤੇ ਇਹਨੂੰ ਕਹਿੰਦੇ ਈਸ਼ਵਰ ਦੇ ਅਰਪਣ ਹੋ ਜਾਣਾ, ਸਮਰਪਿਤ ਹੋ ਜਾਣਾ, ਹਾਂ, ਜਾਂ ਤੇ ਐਸੇ ਜਿਹੜਾ ਹੋ ਜਾਏਗਾ ਉਹਨੂੰ ਸੰਪਰਗਿਆ ਸਮਾਧੀ ਲੱਗੇਗੀ, ਤੇ ਜਾਂ ਫਿਰ ਉਹ ਸਾਧਨ ਕਰ ਲਓ। ਹਾਂਜੀ ਟਾਈਮ ਹੋ ਗਿਆ, ਹਾਂ ਚਲੋ ਠੀਕ ਹੈ, ਬਸ ਕਰਦੇ ਹਾਂ। ਤੀਜੀ ਪੋਥੀ ਹੋ ਗਿਆ ਸਰਨਾ ਹੋ ਗਿਆ।